ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਨਾਮ ਸ੍ਰੀ ਵਾਹਿਗੁਰੂ ਜੀ। ਪ੍ਰਭਾਤੀ ਮਹੱਲਾ ਪਹਿਲਾ ਨਿਵਲੀ ਕਰਮ ਭੁਅੰਗਮ ਪਾਠੀ ਰਿਚਕ ਪੂਰਕ ਕੁੰਭ ਕਰੈ।
ਹਾਂ, ਇਹ ਭੁਅੰਗਮ ਪੜ੍ਹਨਾ ਹੈ, ਠੀਕ ਪੜ੍ਹਿਆ ਤੁਸੀਂ, ਪੜ੍ਹੋ ਸਾਰੇ। ਨਿਵਲੀ ਕਰਮ ਭੁਅੰਗਮ ਪਾਠੀ,
ਨਿਵਲੀ ਕਰਮ ਭੁਅੰਗਮ ਪਾਠੀ
ਰਿਚਕ ਪੂਰਕ ਕੁੰਭ ਕਰੈ,
ਰਿਚਕ ਪੂਰਕ ਕੁੰਭ ਕਰੈ।
ਸੋ ਨਿਵਲੀ ਜਿਹੜੇ ਨੇ ਯੋਗੀਆਂ ਦੇ ਖੱਟ ਕਰਮਾਂ ਦੀ ਗੱਲ ਕਰ ਰਹੇ ਨੇ ਇੱਥੇ, ਯੋਗੀਆਂ ਦੇ ਛੇ ਕਰਮ। ਨਿਵਲੀ ਜਿਹਨੂੰ ਕਹਿੰਦੇ ਨੇਤੀ ਧੋਤੀ, ਹਾਂ ਨੇਤੀ ਕੀ ਹੈ? ਇੱਕ ਗਿੱਠ ਲੰਮਾ ਸੂਤੀ ਦੀ ਬਰੀਕ ਡੋਰੀ ਰੱਸਾ ਲੈ ਰੱਸੀ ਲੈ ਕੇ ਨਾ, ਇੱਕ ਗਿੱਠ ਲੰਮੀ ਹੋਵੇ ਸੂਤੀ ਦੀ ਵੱਟੀ ਵੀ ਬਰੀਕ ਰੱਸੀ ਜਿਹੜੀ ਹੈ ਇੱਕ ਗਿੱਠ ਲੰਮੀ, ਕੋਸੇ ਪਾਣੀ 'ਚ ਭਿਉਂ ਕੇ ਨੱਕ ਦੀ ਨਾਸ ਵਿੱਚ ਚੜ੍ਹਾਉਂਦੇ ਨੇ, ਅੱਗੇ ਚੜ੍ਹਾਈ ਜਾਣੇ ਚੜ੍ਹਾਈ ਜਾਣੇ, ਉਹਦਾ ਸਿਰਾ ਜਿਹੜਾ ਅੰਦਰ ਗਲੇ ਵਿੱਚ ਆ ਜਾਂਦਾ, ਕਿਉਂਕਿ ਗਲ ਦਾ ਅਤੇ ਨੱਕ ਦਾ ਸੁਰਾਖ ਬਰਾਬਰ ਇੱਕੋ ਹੀ ਹੈ। ਜਿਹੜਾ ਅੰਦਰ ਗਲ 'ਚ ਸਿਰਾ ਆਇਆ ਹੁੰਦਾ ਸਿਰਾ, ਉਹ ਦੋਵੇਂ ਉਂਗਲਾਂ ਮੂੰਹ 'ਚ ਪਾ ਕੇ ਉਹ ਸਿਰੇ ਨੂੰ ਫੜ ਕੇ ਬਾਹਰ ਕੱਢ ਲੈਣਾ। ਇੱਕ ਸਿਰਾ ਗਲ ਵਾਲਾ ਆ ਗਿਆ, ਇੱਕ ਨੱਕ ਵਾਲਾ ਪਿੱਛੇ ਰਹਿੰਦਾ, ਦੋਵਾਂ ਸਿਰਿਆਂ ਤੋਂ ਫੜ ਕੇ ਨੱਕ ਦੀ ਇੱਦਾਂ ਦਾ ਸਫਾਈ ਕਰਨੀ, ਇਹਨੂੰ ਨੇਤੀ ਕਹਿੰਦੇ ਨੇ। ਹਾਂ, ਅਤੇ ਦੂਜਾ ਹੈਗਾ ਧੋਤੀ। ਧੋਤੀ ਕੀ ਹੈ? ਚਾਰ ਉਂਗਲਾਂ ਚੌੜੀ ਲੀਰ ਲੈ ਕੇ ਮਲਮਲ ਦੀ, ਉਹਨੂੰ ਵੀ ਕਸ ਕੋਸੇ ਪਾਣੀ 'ਚ ਭਿਉਂ ਕੇ ਅਤੇ ਇੱਕ ਹੱਥ ਰੋਜ਼ ਅੰਦਰ ਨਿਕਲ ਲੈਣੀ ਆ, ਮੂੰਹ ਵਿੱਚ ਦੀ ਨਾ ਅੰਦਰ ਲੰਘਾਈ ਜਾਣੀ ਆ, ਅਤੇ ਜਿਹੜੀ ਨਾਲੀ ਰਾਹੀਂ ਆਪਣੀ ਖੁਰਾਕ ਜਾਂਦੀ ਹੈ ਉਹਦੇ 'ਚੋਂ ਜਾਈ ਜਾਂਦੀ ਹੈ। ਇਹਨਾਂ ਇੱਕ ਇੱਕ ਹੱਥ ਰੋਜ਼ 15 ਦਿਨ ਨਿਕਲ ਜਾਣੀ ਹੈ, ਜੋ ਸਾਰੀ ਅੰਦਰ ਚੱਲ ਗਈ ਮਗਰੋਂ ਹੌਲੀ ਹੌਲੀ ਉਹਦਾ ਮੂੰਹ 'ਚੋਂ ਬਾਹਰ ਕੱਢੀ ਜਾਣਾ, ਅੰਦਰਲੀ ਅੰਤੜੀ ਦੀ ਸਫਾਈ ਹੁੰਦੀ ਹੈ। ਸੋ ਇਹਨੂੰ ਕਹਿੰਦੇ ਨੇ ਧੋਤੀ। ਸੋ ਨਿਵਲੀ ਤੋਂ ਭਾਵ ਹੈ ਵੀ ਨੇਤੀ ਧੋਤੀ ਕਰਮ ਵੀ ਕਰ ਲਏ ਯੋਗੀਆਂ ਵਾਲੇ। ਭੁਅੰਗਮ ਪਾਠੀ, ਸੋ ਭੁਅੰਗਮਾਂ, ਭੁਅੰਗ ਨਾਮ ਸੱਪ ਦਾ ਹੈ, ਆਪਣੀ ਕਾਜੜੀ ਕੰਗਰੋੜ ਦੇ ਨਾਲ ਪਿੱਛੇ ਪਿੱਠ ਦੇ ਨਾਲ ਨਾਲੀ ਆਉਂਦੀ ਹੈ ਨਾ, ਕੰਗਰੋੜ ਦੇ ਨਾਲ ਨਾਲ ਜਿਹੜੀ ਦੀ ਹੱਡੀ ਦੇ, ਇਹਨੂੰ ਭੁਅੰਗਮਾਂ ਨਾਲੀ ਕਹਿੰਦੇ ਨੇ। ਭੁਅੰਗਮਾਂ ਨਾਲੀ ਕਿਉਂ ਕਹਿੰਦੇ ਨੇ? ਜਿਵੇਂ ਸੱਪ ਬਹਿੰਦਾ ਨਾ ਢਾਈ ਵਾਲ ਮਾਰ ਕੇ ਬਹਿੰਦਾ, ਇਉਂ ਇਹ ਨਾਲੀ ਨੇ ਵੀ ਢਾਈ ਵਾਲ ਮਾਰੇ ਹੋਏ ਨੇ ਇੱਦਾਂ। ਉਹ ਵਾਲ ਫਿਰ ਜਿਹੜੇ ਨੇ ਪਾਠੀ ਪੱਠੀ ਜਿਹੜੇ ਨੇ ਆਪਣੇ ਧੂਣੀਆਂ ਤਾਪਦੇ ਨਾ, ਪੰਜ ਧੂਣੀਆਂ ਤਾਪਦੇ, ਉਹਦੇ ਸੇਕ ਨਾਲ ਇਹਨੂੰ ਖੋਲ੍ਹ ਲੈਂਦੇ ਨੇ, ਵਲ ਖੁੱਲ੍ਹ ਜਾਂਦਾ, ਸਿੱਧੀ ਹੋ ਜਾਂਦੀ ਆ। ਉਹਦੇ ਰਾਹੀਂ ਫਿਰ ਸਵਾਸ 'ਚ ਦਸਵੇਂ ਦੁਆਰ ਨੂੰ ਚੜ੍ਹਾਉਂਦੇ। ਇਹ ਮਹਾਰਾਜ ਜੀ ਕਹਿੰਦੇ ਨੇ ਭਾਈ ਨੇਤੀ ਵੀ ਕਰ ਲਈ, ਧੋਤੀ ਵੀ ਕਰ ਲਈ, ਭੁਅੰਗਮਾਂ ਰਾਹੀਂ ਪਾਠੀ ਰਾਹੀਂ ਤਪ ਦੇ ਕੇ ਨਾਲੀ ਸਿੱਧੀ ਕਰਕੇ ਸਵਾਸ ਜਿਹੜੀ ਸੀ ਫਿਰ ਰੇਚ ਕਪੂਰ ਕੁੰਭ ਕਰੈ। ਪੂਰਕ ਹੁੰਦਾ ਸਵਾਸ ਚੜ੍ਹਾਉਣੇ, ਕੁੰਭ ਹੁੰਦਾ ਫਿਰ ਉੱਥੇ ਠਹਿਰਾਉਣੇ ਦਸਵੇਂ ਦੁਆਰ 'ਚ, ਅਤੇ ਰੇਚਕ ਹੁੰਦਾ ਉਤਾਰਨੇ। ਸੋ ਇਹ ਸਾਹ ਚੜ੍ਹਾਉਣੇ ਠਹਿਰਾਉਣੇ ਉਤਾਰਨੇ ਵੀ ਐਸੇ ਕਰਮ ਕਰ ਲਏ। ਹਾਂਜੀ, ਅੱਗੇ
ਬਿਨ ਸਤਿਗੁਰ ਕਿਚ ਸੋਝੀ ਨਾਹੀ।
ਹਾਂ, ਐਡੇ ਔਖੇ ਕੰਮ ਵੀ ਕਰ ਲਏ ਯੋਗੀਆਂ ਵਾਲੇ ਛੇ ਕਰਮ ਜਿਹੜੇ ਸੀ, ਪਰ ਸਤਿਗੁਰਾਂ ਤੋਂ ਬਿਨਾਂ ਗਿਆਨ ਦੀ ਸੋਝੀ ਨਹੀਂ ਹੋਣੀ, ਪਰਮੇਸ਼ਰ ਦੀ ਸੋਝੀ ਨਹੀਂ ਹੋਣੀ ਇਹ ਕਰਮ ਕਰਨ ਦੇ ਨਾਲ ਵੀ। ਹਾਂਜੀ,
ਭਰਮੇ ਭੁੱਲਾ ਬੂਡ ਮਰੈ।
ਇਸ ਕਰਕੇ ਇਹਨਾਂ ਕਰਮਾਂ ਵਿੱਚ ਭਰਮ ਕਰਕੇ ਭੁੱਲਿਆ ਹੋਇਆ ਸੰਸਾਰ ਸਮੁੰਦਰ ਵਿੱਚ ਡੁੱਬਿਆ ਹੋ ਕੇ ਡੁੱਬ ਕੇ ਮਰਨਾ ਹੀ ਕਰਦਾ।
ਅੰਧਾ ਭਰਿਆ ਭਰ ਭਰ ਧੋਵੈ।
ਇਹ ਅੰਧਾ ਕਿਹੜਾ ਸੀ? ਐਸਾ ਅੰਨਾ ਹੋ ਕੇ ਇਹ ਜੀਵ ਇਸ ਕਰਮ ਕਾਂਡ ਵਿੱਚ ਪਾਪਾਂ ਦੇ ਨਾਲ ਭਾਈ ਭਰਿਆ ਪਿਆ ਲਿਬੜਿਆ ਪਿਆ, ਅੱਗੇ ਆ ਗਿਆ ਭਰ, ਭਰਦਾ ਅਤੇ ਭਲੀ ਪ੍ਰਕਾਰ ਭਰ ਧੋਵੈ। ਸੋ ਇਸ ਨੂੰ ਮੈਲ ਨੂੰ ਧੋਣੀ ਘਰ ਦੜੀ ਭਰੀ ਹੋਈ ਹੈ ਇਹਨਾਂ ਕਰਮ ਕਾਂਡਾਂ ਦੇ ਨਾਲ, ਪਰ ਇਸ ਤਰ੍ਹਾਂ ਅੰਤਰ ਕੀ,
ਅੰਤਰ ਕੀ ਮਲ ਕਦੇ ਨਾ ਲਾਹੈ।
ਹਾਂ, ਇੱਦਾਂ ਦੇ ਕਰਮ ਕਾਂਡ ਕਰਨ ਦੇ ਨਾਲ ਯੋਗੀਆਂ ਵਾਲੇ ਛੇ ਕਰਮ ਵੀ ਕਰ ਲਏ, ਨੇਤੀ ਧੋਤੀ ਨਿਉਲੀ ਆਦਿ ਕਰ ਲਏ, ਮਨ ਕਹਿੰਦੇ ਅੰਦਰ ਦੀ ਮੈਲ ਨਹੀਂ ਲੱਥਦੀ।
ਨਾਮ ਬਿਨਾ ਫੋਕਟ ਸਭ ਕਰਮਾਂ।
ਹਾਂ, ਇਹ ਸਾਰੇ ਕਰਮ ਜਿਹੜੇ ਨੇ ਜਿਹੜੇ ਦੱਸੇ ਨੇ ਉੱਪਰ, ਨਾਮ ਤੋਂ ਮਿਲਾ ਮਹਾਰਾਜ ਜੀ ਕਹਿੰਦੇ ਸਾਰੇ ਕਰਮ ਫੋਕਟ ਨਿਸਫਲ ਨੇ, ਵਿਅਰਥ ਨੇ, ਫੋਕੇ ਨੇ। ਕਿਵੇਂ ਫੋਕੇ ਨੇ? ਜਿਉਂ
ਬਾਜ਼ੀਗਰ ਭਰਮ ਭੁੱਲਾ।
ਹਾਂ, ਜਿਵੇਂ ਬਾਜ਼ੀਗਰ ਦੀ ਬਾਜ਼ੀ ਵਿੱਚ ਜਿਹਨਾਂ ਨੂੰ ਬਾਜ਼ੀਗਰ ਦੀ ਬਾਜ਼ੀ ਦਾ ਗਿਆਨ ਨਹੀਂ ਹੁੰਦਾ ਨਾ, ਉਹ ਕਿਵੇਂ ਉਹਦੇ 'ਚ ਉਹਦਾ ਅਸਰ ਕਬੂਲਦੇ ਨੇ ਬਾਜ਼ੀ ਦਾ, ਜਦੋਂ ਕਈ ਵਾਰ ਗਰਜਾ ਵੱਢ ਦਿੰਦਾ ਹੈ, ਉਹ ਨਿਆਣਿਆਂ ਨੂੰ ਪਤਾ ਨਹੀਂ ਤਾਂ ਡਰਦੇ ਆ, ਪਰ ਹੁੰਦਾ ਖੇਲ ਹੈ। ਇਸ ਤਰ੍ਹਾਂ ਬਾਜ਼ੀਗਰ ਦੀ ਜਿਵੇਂ ਅਗਿਆਤ ਜੀਵਾਂ ਨੂੰ ਬਾਜ਼ੀ ਦਾ ਗਿਆਨ ਨਹੀਂ, ਉਹ ਭਰਮ 'ਚ ਰਹਿੰਦੇ ਨੇ, ਇਸੇ ਹੀ ਤਰ੍ਹਾਂ ਇਹ ਸੰਸਾਰ ਰੂਪੀ ਬਾਜ਼ੀ ਜਿਹੜੀ ਹੈ ਪਰਮੇਸ਼ਰ ਨੇ ਪਾਈ ਹੋਈ, ਇਹ ਕਰਮਕਾਂਡ ਦੇ ਵਿੱਚ ਭੁੱਲੇ ਹੀ ਹੋਏ ਨੇ। ਹਾਂਜੀ,
ਖੱਟ ਕਰਮ ਨਾਮ ਨਿਰੰਜਨ ਸੋਈ।
ਹਾਂ, ਖੱਟ ਕਰਮ, ਖੱਟ ਆ ਗਏ ਨਾ, ਦੇਖੋ ਛੇ ਕਰਮ ਜਿਹੜੇ ਯੋਗੀਆਂ ਵਾਲੇ ਕਰ ਲਏ, ਛੇ ਕਰਮ ਬ੍ਰਾਹਮਣਾਂ ਵਾਲੇ ਵੀ ਕਰ ਲਏ, ਜੱਗ ਕਰਨਾ ਕਰਾਉਣਾ, ਦਾਨ ਦੇਣਾ ਦਾਨ ਲੈਣਾ, ਵਿੱਦਿਆ ਪੜ੍ਹਨੀ ਪੜ੍ਹਾਉਣੀ, ਇਹ ਬ੍ਰਾਹਮਣਾਂ ਦੇ ਛੇ ਕਰਮ ਨੇ ਵੀ ਕਰ ਲਏ, ਜਾਂ ਛੇ ਕਰਮ ਹੋਰ ਨੇ, ਸੰਧਿਆ ਸਨਾਨ ਹੋਮ ਹਮਨ ਵਗੈਰਾ ਅਤੇ ਅਥਤ ਪੂਜਾ ਦੇਵ ਪੂਜਾ ਵਗੈਰਾ, ਇਹ ਛੇ ਕਰਮ ਕਰ ਲਏ। ਹਾਂ, ਪਰ ਨਾਮ ਨਿਰੰਜਨ ਸੋਈ, ਜਿਹੜਾ ਨਿਰੰਜਨ ਵਾਹਿਗੁਰੂ ਦਾ ਨਾਮ ਨਾ ਉਸ ਦਾ, ਜਿਨ੍ਹਾਂ ਨੇ ਇਹ ਜਪ ਲਿਆ, ਉਪਾਵ ਉਹਨਾਂ ਨੇ ਇਹ ਸਾਰੇ ਕਰਮ ਕਰ ਲੈਣਾ ਕੀਤੇ ਨੇ, ਉਹਨਾਂ ਵਿੱਚ ਹੀ ਆ ਜਾਂਦਾ ਨਾਮ, ਨਿਰੰਜਨ ਦੇ ਨਾਮ ਵਿੱਚ ਹੀ ਸਾਰੇ ਕਰਮ ਆ ਜਾਂਦੇ ਨੇ, ਕਰਨ ਦੀ ਲੋੜ ਨਹੀਂ ਹੁੰਦੀ, ਨਾਮ ਦਾ ਐਡਾ ਮਹਾਤਮਾ ਹੈ।
ਤੂੰ ਗੁਣ ਸਾਗਰ ਅਵਗੁਣ ਮੋਹੀ।
ਹਾਂ, ਮਹਾਰਾਜ ਤੂੰ ਹੈ ਗੁਣਾਂ ਦਾ ਸਮੁੰਦਰ, ਮੋਹੀ ਦਾ ਅਰਥ ਮੋਹ ਜਾਣਾ ਨਹੀਂ ਹੈਗਾ, ਇੱਥੇ ਮੋਹੀ ਦਾ ਅਰਥ ਹੈ ਮੇਰੇ ਵਿੱਚ, ਮੇਰੇ ਵਿੱਚ ਮਹਾਰਾਜ ਸਾਰੇ ਅਵਗੁਣ ਨੇ, ਤੁਸੀਂ ਉਹ ਗੁਣਾਂ ਦੇ ਸਮੁੰਦਰ, ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਅਵਗੁਣ ਹਮਾਰੇ। ਹਾਂਜੀ, ਚਲੋ
ਕਿੱਥੇ ਛੱਡਿਆ ਸੀ?
ਮਾਇਆ ਧੰਦਾ
ਰਹਾਓ, ਮਾਇਆ ਧੰਦਾ ਤਾਵਣੀ।
ਅਜੀਬਾਂ ਦੀ ਮਾਇਆਵ ਕੀ ਧੰਦਿਆਂ ਦੇ ਵਿੱਚ ਭਾਈ ਧਾਵਣੀ ਲੱਗੀ ਹੋਈ ਹੈ, ਦੌੜ ਲੱਗੀ ਹੋਈ ਹੈ, ਜਿਸ ਕਰਕੇ
ਦਰਮਤ ਕਾਢ ਵਿਕਾਰ,
ਕਾਢ ਨਹੀਂ ਕਾਰ,
ਕਾਰ ਵਿਕਾਰ। ਹਾਂਜੀ,
ਦੁਰਮਤ ਖੋਟੀ ਮਤ ਕਰਕੇ ਕਾਰ ਵਿਕਾਰ, ਵਿਕਾਰਾਂ ਵਿਕਾਰਾਂ ਵਾਲੀ ਉਹ ਕਾਰ ਕਰਦਾ, ਵਿਸ਼ਿਆਂ ਵਾਲੀ ਉਹ ਕਾਰ ਕਰਦਾ। ਹਾਂਜੀ,
ਮੂਰਖ ਆਪ ਗਣਾਏ ਦਾ।
ਹਾਂ, ਭਗਤੀ ਤੋਂ ਬਿਨਾਂ ਮੂਰਖ ਜਿਹੜਾ ਆਪਣੇ ਆਪ ਨੂੰ ਗਣਾਉਂਦਾ ਬਹੁਤ, ਵੀ ਮੇਰੇ ਵਰਗਾ ਕੋਈ ਨਹੀਂ, ਸਣ ਟੋਪੀ ਸਣ ਕੱਪੜੀ ਜੁੱਤੇ ਸਣ ਖੁਦਾ ਬਣ ਕੇ ਬਹਿੰਦਾ ਹੈ। ਹਾਂਜੀ,
ਬੂਝ ਨਾ ਸਕੈ ਕਾਰ,
ਜਿਹੜੀ ਸ੍ਰੇਸ਼ਟ ਕਰਨੀ ਹੈ ਭਗਤੀ ਵਾਲੀ, ਉਹਨੂੰ ਭਾਈ ਬੁੱਝਿਆ ਨਹੀਂ ਸਕਦਾ, ਸਮਝਦਾ ਹੀ ਨਹੀਂ, ਹੰਕਾਰ ਕਰਕੇ ਆਪਣੇ ਹੰਕਾਰ, ਆਪਣੇ ਹੰਕਾਰ ਨੂੰ ਗਣਾਉਂਦਾ ਹੈ।
ਮਨਸਾ ਮਾਇਆ ਸੋਹਣੀ,
ਸੋਹਣੀ ਨਹੀਂ ਮੋਹਣੀ,
ਮਨਸਾ ਮਾਇਆ ਮੋਹਣੀ,
ਮੋਹਣੀ
ਮੋਹਣੀ।
ਹਾਂਜੀ, ਮਨਸਾ ਅੱਗੇ ਆਪਾਂ ਮਨਸਾ ਦੇ ਅਰਥ ਵਾਸਨਾ ਵੀ ਕਰਦੇ ਆਏ ਹਾਂ, ਬੁੱਧੀ ਅਰਥ ਵੀ ਕੀਤੇ ਨੇ, ਪਰ ਇੱਥੇ ਮਨਸਾ ਦਾ ਅਰਥ ਹੈ ਇੱਛਾ। ਇਹ ਜਿਹੜੀ ਮੋਹਣੀ ਮਾਇਆ ਨਾ, ਇਹਦੀ ਇੱਛਾ ਲੱਗ ਰਹੀ ਹੈ, ਹਾਂ, ਜਾਂ ਇਹਦੀ ਵਾਸਨਾ ਬਣ ਰਹੀ ਹੈ, ਮਨਮੁੱਖ
ਮਨਮੁੱਖ ਬੋਲ ਖੁਆਰ।
ਹਾਂ, ਇਸ ਕਰਕੇ ਮਨਮੁੱਖਾਂ ਦੇ ਬੋਲ ਜਿਹੜੇ ਨੇ ਭਾਈ ਝੂਠੇ ਹੀ ਨੇ, ਝੂਠ ਬੋਲਦੇ ਨੇ ਜਾਂ ਕੌੜਾ ਬੋਲਦੇ ਨੇ, ਇਸ ਕਰਕੇ ਖੁਆਰ ਖੁਆਰ ਹੋਣਾ ਪੈਂਦਾ।
ਮੱਝਣ ਝੂਠਾ ਚੰਡਾਲ,
ਕਾਵੀ ਕਹਿ ਦਿਓ
ਚੰਡਾਲ,
ਚੰਡਾਲ ਤਾਂ ਹੋ ਗਿਆ, ਵਿਸ਼ਰਾਮ ਕਰਨਾ ਕਿਤੇ ਆਪਾਂ ਨੇ ਜਾ ਕੇ ਕਾ ਤੇ ਵਿਸ਼ਰਾਮ ਕਰਨਾ।
ਅੱਛਾ ਜੀ, ਹਾਂਜੀ, ਮੱਝਣ ਝੂਠਾ ਚੰਡਾਲ ਕਾ।
ਹਾਂ, ਸੋ ਚੰਡਾਲ ਦਾ ਜਿਹੜਾ ਨਹਾਉਣਾ ਨਾ ਮੱਝਣ ਮੈਨੇ, ਉਹ ਝੂਠਾ ਹੀ ਹੁੰਦਾ ਹੈ, ਭਾਵ ਇਸ਼ਨਾਨ ਕਰਨਾ ਕੋਈ ਬਾਹਮਣ ਤਾਂ ਨਾ ਬਣ ਚੱਲਿਆ, ਨਹਾ ਕੇ ਤੀਰਥਾਂ 'ਤੇ। ਇਸੇ ਤਰ੍ਹਾਂ ਫੋਕਟ,
ਫੋਕਟ ਚਾਰ ਸ਼ਿੰਗਾਰ।
ਹਾਂ, ਚਾਰ ਇੱਥੇ ਚਾਰ ਦੀ ਗਿਣਤੀ ਦਾ ਵਾਚਕ ਨਹੀਂ, ਚਾਰ ਦਾ ਅਰਥ ਹੈ ਇੱਥੇ ਸੁੰਦਰ, ਸੁੰਦਰ ਸ਼ਿੰਗਾਰ ਵੀ ਕਰ ਲਏ ਸਾਰੇ ਨਿਸਫਲ ਨੇ। ਹਾਂਜੀ, ਜਿਹੜੇ ਉਹਦੇ ਸੁੰਦਰ ਸ਼ਿੰਗਾਰ ਕਰ ਲਏ ਉਹਨੇ ਚੰਡਾਲ ਨੇ, ਚਲੋ ਨਹਾ ਕੇ ਨਹਾ ਵੀ ਲੈਣਾ ਕੀਤਾ, ਫਿਰ ਕਹਿੰਦੇ ਬਾਹਮਣ ਤਾਂ ਨਾ ਬਣ ਚੱਲਿਆ ਵਾ। ਇਸੇ ਹੀ ਤਰ੍ਹਾਂ ਜਿਹੜੇ ਫੋਕਟ ਫੋਕੇ ਜਾਂ ਸ਼ਿੰਗਾਰ ਕਰੀਆਂ ਨੇ ਸੁੰਦਰ ਸਰੀਰ 'ਤੇ ਕੇਵਲ ਇਸ਼ਨਾਨ ਤੱਕ ਨਿਰਭਰ ਰਹਿੰਦੇ ਨੇ, ਨਾਮ ਜਪਦੇ ਨਹੀਂ, ਮਾਰ ਕਹਿੰਦੇ ਬ੍ਰਹਮ ਗਿਆਨੀ ਨਹੀਂ ਬਣ ਚੱਲੇ ਇੱਦਾਂ। ਹਾਂਜੀ,
ਝੂਠੀ ਮਨ ਕੀ ਮਤ ਹੈ ਕਰਨੀ,
ਹਮਾਇ ਤੇ ਵਿਸ਼ਰਾਮ, ਝੂਠੀ ਮਨ ਕੀ ਮਤ ਹੈ,
ਝੂਠੀ ਮਨ ਕੀ ਮਤ ਹੈ,
ਉਹਦੀ ਭਾਈ ਮਤ ਫਿਰ ਚੰਡਾਲ ਦੀ ਜਿਹੜੀ ਆ ਮਨਮੁੱਖ ਐਸੇ ਨੇ, ਸੋ ਮਤ ਉਹਨਾਂ ਦੀ ਝੂਠੀ ਹੋਈ ਹੈ।
ਕਰਨੀ ਬਾਦ ਵਿਵਾਦ
ਉਹਨਾਂ ਦੀ ਕਰਨੀ ਜਿਹੜੀ ਹੈ ਵਿਵਾਦ ਨਾਮ ਝਗੜਿਆਂ ਦਾ ਬਾਦ ਮੈਨੇ ਵਿਅਰਥ ਉਹਨਾਂ ਦੀ ਕਰਨੀ ਜਿਹੜੀ ਹੈ ਝਗੜਿਆਂ ਵਾਲੀ ਵਿਅਰਥ ਹੀ ਹੈ
ਝੂਠੇ ਵਿੱਚ ਅਹੰਕਾਰ ਹੈ
ਹਾਂ ਉਹਨਾਂ ਝੂਠਿਆਂ ਦੇ ਵਿੱਚ ਅਹੰਕਾਰ ਹੈ ਖਸਮ
ਖਸਮ ਨਾ ਪਾਵੇ ਸਾਧ
ਦਲਾਵਾਂ ਲਾ ਦਿਓ ਬਾਬੇ ਨੂੰ
ਪਾਵੇ ਸਾਧ
ਸਾਧ ਠੀਕ ਹੈ ਖਸਮ ਪਰਮੇਸ਼ਰ ਦਾ ਸਵਾਦ ਨਹੀਂ ਪਾਉਂਦੇ ਆਨੰਦ ਨਹੀਂ ਲੈਂਦੇ ਮਿਨਾਵੇ
ਹੋਰ ਕਮਾਉਣਾ
ਨਾਮ ਤੋਂ ਬਿਨਾਂ ਜਿਹੜੇ ਹੋਰ ਕਰਮਾਂ ਨੂੰ ਕਮਾਉਂਦੇ ਨੇ
ਫਿੱਕਾ ਆਵੇ ਸਾਧ
ਫਿੱਕਾ
ਫਿੱਕਾ ਆਵੇ ਸਾਧ
ਉਹਨਾਂ ਨੂੰ ਪਾਈ ਉਹਨਾਂ ਦਾ ਸਵਾਦ ਫਿੱਕਾ ਹੀ ਆਉਂਦਾ ਹੈ ਪਾ ਕੁਝ ਪ੍ਰਾਪਤ ਨਹੀਂ ਹੁੰਦਾ
ਦੁਸ਼ਟੀ ਸਭਾ ਵਿਗੁੱਚੀਏ
ਵਿਗੁੱਚੀ ਹੈ
ਮੈਂ ਗੁੱਚ ਗਏ
ਹਾਂ ਦੁਸ਼ਟੀ ਸਭਾ ਵਿੱਚ ਉਹ ਭਾਈ ਖੁਆਰ ਹੋਣਾ ਹੀ ਪੈਂਦਾ ਜੀ ਦੁਸ਼ਟੀ ਸਭਾ ਦਾ ਸੰਗਤ ਦੀਆਂ ਸੰਗਤ 'ਚ ਬਹਿੰਦੇ ਨੇ ਦੁਸ਼ਟਾਂ ਦੀ ਵਿਗੋਚਾ ਹੀ ਹੈ ਖੁਆਰੀ ਹੋਈ ਹੈ
ਵਿਖ ਵਾਤੀ ਜੀਵਨ ਬਾਦ
ਜੀਵਨ ਬਾਦ
ਜੀਵਨ ਬਾਦ
ਵਿਖ ਰੂਪੀ ਵਾਤੀ ਨਾਮ ਹੈ ਗੱਲਾਂ ਦਾ ਵਿਖ ਰੂਪੀ ਵਿਸ਼ਿਆਂ ਦੇ ਪੈਦਾ ਕਰਨ ਵਾਲੀਆਂ ਗੱਲਾਂ ਕਰਦੇ ਨੇ ਜੀਵਨ ਬਾਦ ਜਿਸ ਕਰਕੇ ਉਹਨਾਂ ਦਾ ਜੀਵਨ ਭਾਈ ਵਿਅਰਥ ਹੀ ਹੈ
ਇਹ ਭਰਮ ਭੁੱਲੇ ਮਰਹੋ ਨਾ ਕੋਈ
ਇਸ ਕਰਕੇ ਭਰਮ 'ਚ ਭੁੱਲੇ ਹੋਏ ਹੋ ਸੋ ਮਰਹੋ ਨਾ ਕੋਈ ਐਸਾ ਕਰਮ ਕਰੋ ਜਿਸ ਕਰਕੇ ਮੁੜ ਕੇ ਮਰਨਾ ਨਾ ਹੋਵੇ ਜੰਮਣਾ ਨਾ ਪਵੇ ਮਰਨਾ ਨਾ ਪਵੇ ਇਹੋ ਜਿਹੇ ਕਰਮ ਕਰੀਏ ਭਰਮ 'ਚ ਭੁੱਲੇ ਹੋਏ ਹੋ ਸੁਣੋ ਸਮਝ ਲਓ ਮਹਾਰਾਜ ਜੀ ਕਹਿੰਦੇ
ਸਤਿਗੁਰ ਸੇਵ ਸਦਾ ਸੁਖ ਹੋਈ
ਹਾਂ ਇਹ ਕਰਮ ਕਰੋ ਜੇ ਜੰਮਣ ਮਨ ਤੋਂ ਬਚਣਾ ਹੈ ਸਤਿਗੁਰ ਸੇ ਸਤਿਗੁਰਾਂ ਦੀ ਸੇਵਾ ਕਰੀਏ ਉਹ ਸੇਵਾ ਵਿੱਚੋਂ ਸਦਾ ਸੁੱਖ ਹੋਈ ਸਦਾ ਦਾ ਸਦੀਬੀ ਸੁੱਖ ਆਤਮਿਕ ਸੁੱਖ ਪ੍ਰਾਪਤ ਹੋ ਜਾਵੇਗਾ
ਬਿਨ ਸਤਿਗੁਰ ਮੁਕਤ ਕਿੰਨੇ ਨਾ ਪਾਈ ਪਾਈ
ਹਾਂ ਮਾਂ ਜੀ ਕਹਿੰਦੇ ਸਤਿਗੁਰਾਂ ਤੋਂ ਬਿਨਾਂ ਨਾ ਪਿੱਛੇ ਕਿਸੇ ਨੇ ਮੁਕਤ ਪਾਈ ਹੈ ਨਾ ਹੁਣ ਕੋਈ ਪਾਊਗਾ ਨਾ ਅੱਗੇ ਨੂੰ ਕਿਸੇ ਨੇ ਪਾਉਣਾ ਹੀ ਨਹੀਂ ਕੀਤੀ ਗੁਰੂ ਤੋਂ ਬਿਨਾਂ ਮੁਕਤੀ ਜਿਹੜੀ ਹੈ
ਆਹੇ ਜਹਾਏ ਜਾਹੇ ਮਰੇ ਨਾ ਮਰੇ ਮਰਨ ਨਾ ਮਰ ਜਾਈ
ਨਾ ਹੈ ਨਹੀਂ ਇੱਥੇ ਆਵੇ ਜਾਹੇ
ਨ ਆਵੇ ਨ ਜਹਾਏ
ਮਰਹਿ ਮਰ ਜਾ
ਨ ਮਰਨ ਮਾਈ ਮਰ ਮਾਈ
ਹੋਰੇ ਕੁਛ ਹੋ ਗਿਆ ਸੁਣੋ ਧਿਆਨ ਨਾਲ
ਮਰਹਿ
ਆਪਣੇ ਤੁਸੀਂ ਸੁਣੋ ਪਹਿਲਾਂ ਸੁਣ ਕੇ ਧਿਆਨ ਦੇਖੋ ਮੈਂ ਧਿਆਨ ਕਰੋ ਪਹਿਲਾਂ ਬੋਲੋ ਆਵੇ ਜਾਹੇ
ਆਹੇ
ਜਾਹੇ ਮਰਹਿ
ਮਰਹਿ
ਮਰ ਜਾਈ
ਮਰ ਜਾਈ
ਜੰਮ ਕੇ ਆਵੇ ਜੰਮ ਕੇ ਆਈ ਜਾਂਦੇ ਨੇ
ਸੋਰੀ ਬਾਬਾ ਜੀ ਮੈਨੂੰ ਐਂ ਲੱਗਿਆ ਜਿਵੇਂ ਗਾਂ ਹਾਹਾ ਰਾ ਰਾ ਹੁੰਦਾ
ਐਕੜੇ ਹੋ ਜਾਂਦਾ
ਕਈ ਵਾਰ ਤਾਂ
ਹਾਂਜੀ ਮਰਹਿ ਮਰ ਜਾਈ ਮਰ ਮਰ ਕੇ ਜਾਈ ਜਾਂਦੇ ਨੇ ਜੰਮ ਜੰਮ ਕੇ ਆਈ ਜਾਂਦੇ
ਇਹ ਸਰੀਰ ਹੈ ਤੇ ਤ੍ਰੈ ਗੁਣ ਤਾਤ
ਇਹ ਸਰੀਰ ਜਿਹੜਾ ਨਾ ਭਾਈ ਤਿੰਨੇ ਗੁਣਾਂ ਤਾਂ ਬਣਿਆ ਹੋਇਆ ਹੈ ਤਿੰਨੇ ਗੁਣ ਕਿਹੜੇ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ ਅਤੇ ਧਾਤ ਪਰਨਾਸ ਰੂਪ ਹੈ ਦੌੜ ਜਾਣ ਵਾਲਾ ਠਹਿਰਨ ਵਾਲਾ ਨਹੀਂ ਧਾਤ ਮੈਨੇ ਠਹਿਰੇਗਾ ਨਹੀਂ ਦੌੜ ਧਾਤ ਨਾਮ ਦੌੜਦਾ ਦੌੜ ਜਾਣ ਵਾਲਾ ਹੈ ਹਾਂਜੀ
ਇਸ ਨੂੰ ਵਿਆਪੇ ਸੋਗ ਸੰਤਾਪ
ਇਸ ਕਰਕੇ ਇਹਨੂੰ ਭਾਈ ਹੰਕਾਰ ਕਰਕੇ ਜੀਵਨ ਨੂੰ ਸੋਕ ਵੀ ਵਿਆਪਦਾ ਸੰਤਾਪ ਵੀ ਵਿਆਪਦੇ ਨੇ ਸੰਤਾਪ ਵੀ ਵਿਆਪਦਾ ਸੋਗ ਵੀ ਹਾਂਜੀ
ਸੋ ਸੇਵ
ਸੇਵ
ਸੋ ਸੇਵ ਜਿਸ ਮਾਈ ਨਾ ਬਾਪ
ਮਾਈ ਕਹਿੰਦੇ ਉਸ ਵਹਿਗੁਰੂ ਨੂੰ ਸੇਵੋ ਜਿਹਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ ਸੋ ਇਹਨਾਂ ਕਹਿ ਸਮਝ ਲਓ ਵੀ ਜਿਹਦੇ ਮਾਂ ਪਿਓ ਨਹੀਂ ਉਹਦੀ ਸੇਵਾ ਕਰੀਏ ਜਿਸ ਵਾਹਿਗੁਰੂ ਦਾ ਨਾ ਕੋਈ ਮਾਂ ਹੈ ਨਾ ਕੋਈ ਪਿਓ ਹੈ ਜਾਪ ਸੱਚ ਪੜ੍ਹਦੇ ਹਾਂ ਨਾ ਨਾ ਤਾਤਾ ਹੈ ਨਾ ਮਾਤਾ ਹੈ ਨਾ ਜਾਤਾ ਹੈ ਨਾ ਪਾਤਾ ਹੈ ਜਾਂ ਨਾ ਪੋਤਰ ਹੈ ਨਾ ਪੁੱਤਰ ਹੈ ਸੋ ਨਾ ਸੱਤਰ ਹੈ ਨਾ ਮਿੱਤਰ ਹੈ ਉਸ ਵਾਹਿਗੁਰੂ ਦਾ ਭਾਈ ਜਾ ਸੇਵਨ ਕਰੀਏ ਉਸਦਾ ਹੀ ਜਾਪ ਕਰੀਏ
ਵਿੱਚ ਹੋ ਚੁੱਕਿਆ ਤਿਸਨਾ ਔਰ ਆਪ
ਜਿਸੋਂ ਭਾਈ ਤ੍ਰਿਸ਼ਨਾ ਵੀ ਦੂਰ ਹੋ ਜਾਵੇ ਅਤੇ ਆਪ ਹੰਕਾਰ ਵੀ ਨਿਵਰਤ ਹੋ ਜਾਏ
ਜਿਹੋ ਜਿਹੋ ਦੇਖਾ ਤਹਿ ਤਹਿ ਹੋ ਸੋਈ
ਹਾਂ ਜਿੱਥੇ ਜਿੱਥੇ ਵੀ ਫਿਰ ਤਾਂ ਜਦੋਂ ਇਹ ਅਵਸਥਾ ਹੋ ਜਾਂਦੀ ਹੈ ਨਾ ਤ੍ਰਿਸ਼ਨਾ ਮੁੱਕ ਗਈ ਹੰਕਾਰ ਨਿਵਰਤ ਹੋ ਗਿਆ ਜਹਿ ਜਹਿ ਦੇਖਾਂ, ਫਿਰ ਜਹਿ ਜਹਿ ਨਾਮ ਜਿੱਥੇ ਜਿੱਥੇ ਵੀ ਵੇਖਦੇ ਹਾਂ ਪਰਮੇਸ਼ੁਰ ਅਧੀਨ ਹੈ, ਤਹਿ ਤਹਿ ਸੋਈ, ਤਹਿ ਤਹਿ ਉੱਥੇ ਉੱਥੇ ਉਹੀ ਪਰਮੇਸ਼ੁਰ ਦ੍ਰਿਸ਼ਟੀ ਆਉਂਦਾ ਫਿਰ।
ਬਿਨ ਸਤਿਗੁਰ ਭੇਟੇ ਮੁਕਤ ਨਾ ਹੋਈ।
ਹਾਂ, ਫਿਰ ਮਹਾਰਾਜ ਇਸ ਗੱਲ ਨੂੰ ਦੁਬਾਰੇ ਦੁਹਰਾਉਂਦੇ ਨੇ, ਕਹਿੰਦੇ ਦੁਬਾਰੇ ਫਿਰ ਅਸੀਂ ਤੁਹਾਨੂੰ ਭਾਈ ਸਮਝਾਉਂਦੇ ਹਾਂ, ਸਤਿਗੁਰ ਤੋਂ ਬਿਨਾਂ ਮਿਲਾਪ ਹੋਏ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ, ਸਕਣਾ ਹੀ ਪਵੇਗਾ ਅੰਮ੍ਰਿਤ ਮਿਲਾ, ਹਾਂ ਗੁਰੂ ਵਾਲੇ ਬਣਨਾ ਹੀ ਪਵੇਗਾ ਜੇ ਮੁਕਤ ਹੋਣਾ।
ਹਿਰਦੇ ਸੱਚ ਇਹ ਕਰਨੀ ਸਾਰ,
ਹਿਰਦੇ ਦੇ ਵਿੱਚ ਭਾਈ ਸੱਚ ਸੱਚ ਜਿਹੜਾ ਪਰਮੇਸ਼ੁਰ ਹੈ ਉਹਨੂੰ ਧਾਰਨ ਕਰਨਾ ਜਿਹੜਾ, ਇਹੀ ਕਰਨੀ ਸਾਰ ਮੈਨੇ ਸ੍ਰੇਸ਼ਟ ਹੈ। ਸਾਰ ਨਾਮ ਕਿਤੇ ਸੰਭਾਲਣ ਦਾ ਵੀ ਹੁੰਦਾ ਹੈ, ਹਾਂਜੀ ਸਾਰ ਨਾਮ ਤੱਤ ਦਾ ਵੀ ਹੁੰਦਾ ਹੈ, ਪਰ ਇੱਥੇ ਹੁਣ ਸਾਰ ਨਾਮ ਸ੍ਰੇਸ਼ਟ ਦਾ, ਇਹੀ ਕਰਨੀ ਸ੍ਰੇਸ਼ਟ ਹੈ। ਹੋਰ ਤੋਂ ਬਿਨਾਂ ਸਾਬਾ
ਹੋਰ ਸਭ ਪਾਖੰਡ ਪੂਜ ਖੁਆਰ,
ਸਾਬਾਸ ਹੋਰ ਜਿਹੜੇ ਕਰਮ ਕਾਂਡ ਹੈ, ਹੋਰ ਜਿਹੜੀ ਭਾਈ ਪੂਜਾ ਹੈ ਸਾਰੀ ਉਹ ਪਖੰਡ ਵਾਲੀ ਹੈ ਅਤੇ ਖੁਆਰੀ ਦਾ ਕਾਰਨ ਬਣਦੀ ਹੈ।
ਦੁਬਿਧਾ ਚੁੱਕੇ ਤਾਂ ਸ਼ਬਦ ਪਛਾਣ,
ਹਾਂ ਜੇ ਅੰਦਰੋਂ ਭਾਈ ਦੁਬਿਧਾ ਜਿਹੜੀ ਆ ਚੁੱਕਾ ਮੈਨੂੰ ਮੁੱਕ ਜਾਵੇ ਨਾ ਦੂਰ ਹੋ ਜਾਵੇ ਤਾਂ ਸ਼ਬਦ ਪਛਾਣ, ਸ਼ਬਦ ਦਾ ਅਰਥ ਇੱਥੇ ਬ੍ਰਹਮ ਹੈ, ਦਰਜਨ ਮੁੱਕ ਲੱਗਾ ਬ੍ਰਹਮ ਦਾ ਵਾਚਕ ਹੈ, ਫਿਰ ਬ੍ਰਹਮ ਨੂੰ ਪਛਾਣ ਲੈਂਦਾ, ਰੱਬ ਨੂੰ ਪਛਾਣ ਲੈਂਦਾ ਅੰਦਰੋਂ ਕਿਤੇ ਦੁਬਿਧਾ ਮੁੱਕ ਜਾਏ।
ਘਰ ਬਾਹਰ ਇੱਕੋ ਕਰ ਜਾਣ,
ਹਾਂ ਫਿਰ ਘਰ ਵੀ ਅਤੇ ਬਾਹਰ ਵੀ ਇੱਕ ਨੂੰ ਹੀ ਜਾਣ ਲੈਂਦਾ, ਜਾਂ ਘਰ ਹਿਰਦੇ ਵਿੱਚ ਵੀ ਬਾਹਰ ਵੀ ਇੱਕ ਪਰਮੇਸ਼ਰ ਨੂੰ ਜਾਣਨ ਵਾਲਾ ਹੋ ਜਾਂਦਾ। ਇਹ ਮਤ
ਮਤ ਸ਼ਬਦ ਹੈ ਸਾਰ,
ਹਾਂ ਇਹ ਜਿਹੜੀ ਮਤ ਨਾਮ ਹੈ ਸਿੱਖਿਆ ਦਾ, ਇਹ ਜਿਹੜੀ ਸਿੱਖਿਆ ਹੈ ਭਾਈ ਇਹ ਸਾਰ ਮੈਨ ਸ੍ਰੇਸ਼ਟ ਹੈ, ਅਤੇ ਜਿਹੜੀ ਸ੍ਰੇਸ਼ਟ ਹੈ ਸ਼ਬਦ ਹੈ ਸਾਰ, ਗੁਰੂ ਦਾ ਉਪਦੇਸ਼ ਜਿਹੜਾ ਇਹਨੂੰ ਸਾਰ ਮੈਂ ਸੰਭਾਲਣਾ ਕਰ, ਸ਼ੁੱਧ ਅਰਥ ਦੇਗਾ ਨਾ ਸਾਰ, ਇੱਥੇ ਪਹਿਲਾਂ ਸਾਰ ਹੈ ਸ੍ਰੇਸ਼ਟ ਹੈ, ਇਹ ਭਾਈ ਜਿਹੜੀ ਸਿੱਖਿਆ ਸ੍ਰੇਸ਼ਟ ਹੈ, ਸਾਰ ਮੈਨੂੰ ਸ੍ਰੇਸ਼ਟ ਹੈ, ਸ਼ਬਦ ਹੈ ਸਾਰ, ਅਤੇ ਉਹਦਾ ਉਪਦੇਸ਼ ਜਿਹੜਾ ਹੈਗਾ ਉਹਨੂੰ ਸਾਰ ਕਰ ਸੰਭਾਲਣਾ ਕਰ। ਸੋ ਇਹ ਕਿਹੜਾ ਅਲੰਕਾਰ ਹੋ ਗਿਆ ਜਿਹੜਾ ਇੱਕ ਸ਼ਬਦ ਦੋ ਅਰਥ ਦੇ ਜਾਵੇ, ਹਾਂ ਸਲੇਸ਼ ਅਲੰਕਾਰ, ਸਲੇਸ਼ ਅਲੰਕਾਰ
ਵਿੱਚ ਦੁਬਿਧਾ ਮਤ
ਅਲੰਕਾਰ ਹੀ ਬਣ ਗਏ, ਮੈਂ ਕਿਹਾ ਅਲੰਕਾਰ ਹੀ ਬਣ ਗਏ ਸਿੰਘ, ਠੀਕ ਹੈ ਜੀ।
ਵਿੱਚ ਦੁਬਿਧਾ ਮਤ ਹੈ ਪਵੈ ਛਾਰ,
ਦੁਬਿਧਾ ਤੇ ਵਿਸ਼ਰਾਮ,
ਵਿੱਚ ਦੁਬਿਧਾ
ਮਤ ਹੈ ਪਵੈ ਛਾਰ,
ਮਤ ਹੈ ਪਵੈ ਛਾਰ,
ਜਿਹਨਾਂ ਦੇ ਹਿਰਦੇ ਵਿੱਚ ਦੁਬਿਧਾ ਹੈ ਨਾ ਭਾਈ ਉਹਨਾਂ ਦੇ ਮੱਥੇ 'ਤੇ ਛਾਰ ਸੁਆਹ ਪੈਂਦੀ ਹੈ, ਭਾਵ ਲਾਹਣਤਾਂ ਦੀ ਸੁਆਹ ਪੈਂਦੀ ਹੈ, ਕਲੰਕਤ ਹੁੰਦਾ ਉਹ ਮੱਥਾ।
ਕਰਨੀ ਕੀਰਤ ਗੁਰਮਤਿ ਸਾਰ,
ਹਾਂ ਜਿਹੜੀ ਭਾਈ ਗੁਰਾਂ ਦੀ ਮੱਤ ਹੈ ਨਾ ਸਾਰ ਮੈਨੂੰ ਤਾਂ ਸੰਭਾਲਣੀ ਕਰ, ਗੁਰਾਂ ਦੀ ਮੱਤ ਸੰਭਾਲ ਉਹ ਸ੍ਰੇਸ਼ਟ ਹੈ। ਸੋ ਕਰਨੀ ਕੀਰਤ ਇਸੇ ਜਿਹੜੀ ਕੀਰਤੀ ਕਰਨੀ ਹੈ ਪਰਮੇਸ਼ੁਰ ਦੀ ਇਹ ਕਰਨੀ ਕਰ।
ਸੰਤ ਸਭਾ ਗੁਣ ਗਿਆਨ ਵਿਚਾਰ,
ਹਾਂ ਸੰਤ ਸਭਾ ਵਿੱਚ ਮਿਲ ਕੇ ਉਹਦੇ ਗਿਆਨ ਦੀ ਵਿਚਾਰ ਕਰ, ਸੰਤ ਸਭਾ 'ਚ ਮਿਲ ਕੇ। ਪੰਜ ਤਰ੍ਹਾਂ ਦੀਆਂ ਸਭਾ ਦਾ ਮਿਲਣਾ ਗੁਰੂ ਗ੍ਰੰਥ ਸਾਹਿਬ 'ਚ ਆਇਆ, ਇੱਕ ਹੁੰਦੀ ਹੈ ਸਿੱਖ ਸਭਾ, ਇੱਕ ਹੁੰਦੀ ਹੈ ਗੁਰੂ ਸਭਾ, ਇੱਕ ਹੁੰਦੀ ਹੈ ਸਿੱਧ ਸਭਾ, ਇੱਕ ਹੈ ਸੰਤ ਸਭਾ, ਇੱਕ ਹੈ ਦੁਸ਼ਟੀ ਸਭਾ, ਹੁਣੇ ਆਇਆ ਸੀ ਪਿੱਛੇ। ਸੋ ਇਹ ਪੰਜ ਸਭਾ ਦਾ ਨਿਰਣਾ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਹੈ, ਪਰ ਅਸੀਂ ਵੀ ਕਈਆਂ ਨੇ ਬਣਾ ਲਈ ਸਿੰਘ ਸਭਾ, ਉਹ ਵੀ ਚੱਲਦੀ ਆ, ਪਰ ਗੁਰੂ ਗ੍ਰੰਥ ਸਾਹਿਬ 'ਚ ਉਹਦਾ ਜ਼ਿਕਰ ਨਹੀਂ। ਗੁਰੂ ਗ੍ਰੰਥ ਸਾਹਿਬ 'ਚ ਪੰਜ ਸਭਾ ਦਾ ਜ਼ਿਕਰ ਹੈ, ਪਹਿਲੀ ਹੈ ਸਿੱਖ ਸਭਾ, ਦੂਜੀ ਗੁਰਸਭਾ, ਤੀਜੀ ਸਿੱਧ ਸਭਾ, ਸਿੱਧ, ਚੌਥੀ ਸੰਤ ਸਭਾ, ਅਤੇ ਪੰਜਵੀਂ ਦੁਸ਼ਟੀ ਸਭਾ, ਦੁਸ਼ਟ ਸਭਾ ਲਿਖ ਲਓ। ਆ ਸਭਾ ਹੋਰ ਵੀ ਲੱਗਦੀਆਂ, ਇੱਕ ਲੋਕ ਸਭਾ, ਇੱਕ ਰਾਜ ਸਭਾ, ਉਹ ਉੱਥੇ ਦਿੱਲੀ ਲੱਗਦੀਆਂ ਨੇ। ਚਲ
ਮਨ ਮਾਰੇ ਜੀਵਤ ਮਰ ਜਾਣ,
ਹਾਂ ਜਿਹੜਾ ਭਾਈ ਜਿਨ੍ਹਾਂ ਨੇ ਮਨ ਦੇ ਸੰਕਲਪਾਂ ਨੂੰ ਮਾਰ ਲਿਆ ਨਾ ਜੀਵਤ ਮਰ ਜਾਣ, ਇਹ ਨਹੀਂ ਕਿ ਉਹ ਜਿਉਂਦਾ ਹੀ ਮਰ ਗਿਆ, ਜੀਵਤ ਭਾਵੇਂ ਹੰਕਾਰ ਵੱਲੋਂ ਮਰ ਗਿਆ, ਜਿਹੜਾ ਹੰਕਾਰ ਉਹਦਾ ਜਿੰਦਾ ਸੀ ਨਾ ਉਹ ਤੋਂ ਮਰ ਜਾਣਾ ਹੋ ਗਿਆ।
ਨਾਨਕ ਨਦਰੀ ਨਦਰ ਪਛਾਣ,
ਨਾਨਕ ਦੇ ਵਿਸ਼ਰਾਮ ਕਰਕੇ ਨਾਨਕ
ਨਾਨਕ
ਨਦਰੀ ਨਦਰ ਪਛਾਣ,
ਨਦਰੀ ਨਦਰ ਪਛਾਣ।
ਹਾਂ ਭਾਈ, ਉਹਨਾਂ ਦੀ ਹੀ ਇਹਨਾਂ ਨੇ ਭਾਈ ਬ੍ਰਹਮ ਦ੍ਰਿਸ਼ਟੀ ਕਰਕੇ ਨਦਰੀ ਵਾਹਿਗੁਰੂ ਦੇ ਸਰੂਪ ਨੂੰ ਕੀ ਕਰ ਲਿਆ? ਪਛਾਣ ਲਿਆ।
ਪ੍ਰਭਾਤੀ ਮਹੱਲਾ ਪਹਿਲਾ ਦੱਖਣੀ।
ਹਾਂ, ਹੁਣ ਪ੍ਰਭਾਤੀ ਦੇ ਅਗਨੀ ਦੇ ਨਾਲ ਦੱਖਣੀ ਦਾ ਭਾਵ ਹੈ, ਇਹ ਛੰਦ ਦੀ ਚਾਲ ਦਾ ਨਾਂ ਹੈ। ਦੱਖਣੀ ਛੰਦ ਦੀ ਜਾਤੀ ਹੈ। ਆਪਾਂ ਪਿੱਛੇ ਬਾਣੀ ਵੀ ਪੜ੍ਹੀ ਨਾ, ਦੱਖਣੀ ਓਂਕਾਰ, ਦੱਖਣੀ ਇੱਕ ਰਾਗਣੀ ਵੀ ਹੈ ਇੱਕ ਦੱਖਣੀ, ਅਤੇ ਦੱਖਣੀ ਇੱਕ ਛੰਦ ਦਾ ਵੀ ਨਾਂ ਹੈ, ਛੰਦ ਦੀ ਜਾਤੀ ਹੈ ਇੱਕ ਦੱਖਣੀ ਭਾਵ। ਹੁਣ ਇੱਥੇ ਮਹਾਰਾਜ ਜੀ ਸੰਗੀਤ ਦਾ ਅਤੇ ਕਾਵ ਦਾ ਸੁਮੇਲ ਕਰਕੇ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ।
ਗੌਤਮ ਤਪਾ ਅਹਿਲਿਆ ਇਸਤਰੀ,
ਅਹਿਲਿਆ
ਅਹਿਲਿਆ ਇਸਤਰੀ।
ਗੌਤਮ ਤਪਾ ਸੀ, ਤਪਸਵੀ ਸੀ, ਵੱਡਾ ਭਾਰੀ ਰਿਸ਼ੀ ਸੀ। ਉਹਦੀ ਇਸਤਰੀ ਦਾ ਨਾਂ ਕੀ ਸੀ? ਅਹਿਲਿਆ। ਹਾਂ, ਉਹਨੂੰ ਉਸ ਇਸਤਰੀ ਨੂੰ ਕੀ ਹੋਇਆ?
ਤਿਸ ਦੇਖ ਇੰਦਰ ਲਵਾਇਆ,
ਇੰਦਰ ਦੇਵਤਾ ਆਪਣੀ ਉੱਥੋਂ ਦੀਆਂ ਜਿਹੜੀਆਂ ਸੀ ਪੱਥਰਾਂ ਨੂੰ ਛੱਡ ਕੇ ਵੀ ਬਕਾਰੀ ਹੋ ਗਿਆ, ਇਹਦੇ ਉੱਤੇ ਲਵਾਇਮਾਨ ਹੋਇਆ ਅਹਿਲਿਆ ਦੇ ਉੱਤੇ, ਜਿਹਦਾ ਫਲ ਕੀ ਮਿਲਿਆ ਫਿਰ ਇਹਨੂੰ?
ਸਹਿਸ ਸਰੀਰ ਚਿਹਨ ਪਗ ਹੋਏ।
ਹਾਂ, ਰਿਸ਼ੀ ਨੇ ਆ ਕੇ ਸ਼ਰਾਪ ਦਿੱਤਾ ਫਿਰ। ਸੋ ਇੱਕ ਪਗ ਵਾਸਤੇ ਗਿਆ ਸੀ, ਜਿਸ ਕਰਕੇ ਸਰੀਰ 'ਤੇ ਸਹਿਸ ਮੈਨੇ ਹਜ਼ਾਰਾਂ ਹੀ ਪਗਾਂ ਹੋ ਗਈਆਂ, ਹਜ਼ਾਰਾਂ ਹੀ ਮਾਈਆਂ ਪੜ ਗਈਆਂ ਸਾਰੇ ਥਾਵਾਂ 'ਤੇ। ਹਾਂਜੀ, ਜਿਸ ਕਰਕੇ ਤਾਂ
ਮਨ ਪਛੋਤਾਇਆ,
ਤਾਮ ਨੇ ਫਿਰ ਮਨ ਦੇ ਵਿੱਚ ਪਛਤਾਪ ਕਰਦਾ ਹੋਇਆ ਮੁੜ ਕੇ ਸੁਰਗ ਵਿੱਚ ਨਹੀਂ ਜਾਣਾ ਚਾਹਿਆ ਵੀ ਮੈਂ ਕਲੰਕਿਤ ਹੋ ਗਿਆ, ਕਿਵੇਂ ਜਾਵਾਂ ਇਸ ਰੂਪ ਨੂੰ ਲੈ ਕੇ। ਐਸੀ ਦਸ਼ਾ ਹੋਈ ਸੀ ਭਾਈ। ਇੱਥੇ ਇਹ ਸਭ ਜਦੋਂ ਸ਼ੁਰੂ ਹੁੰਦਾ ਨਾ, ਇਹ ਸਿੱਖਾਂ ਨੇ ਸਵਾਲ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਸੱਚੇ ਪਾਤਸ਼ਾਹ ਦੱਸੋ ਵੀ ਜੀਵ ਸੁਤੰਤਰ ਹੈ ਕਿ ਪ੍ਰਤੰਤਰ ਹੈ? ਮਾਜ ਕਹਿੰਦੇ ਭਾਈ ਪ੍ਰਤੰਤਰ ਹੈ। ਪ੍ਰਤੰਤਰ ਦਾ ਮਤਲਬ ਅਧੀਨ, ਕਿਸੇ ਦੇ ਅਧੀਨ ਹੈ ਕਿ ਆਜ਼ਾਦ ਹੈ? ਮਾਜ ਕਹਿੰਦੇ ਨਹੀਂ, ਪ੍ਰਤੰਤਰ ਹੈ, ਇਹਦੇ ਬਸ ਕੁਛ ਨਹੀਂ ਜੀਵ ਦੇ। ਇਹ ਹਰਹਾਓ ਦੀ ਪੰਕਤੀ ਤੋਂ ਹੱਥ ਸ਼ੁਰੂ ਹੋਊਗਾ, ਜਿੱਥੇ ਆਉਣਗੀਆਂ ਅੱਗੇ ਦੇਖੋਗੇ ਤੁਸੀਂ। ਕੋਈ ਜਾਣ ਨਾ ਭੁੱਲੇ ਭਾਈ, ਸੋ ਭੁੱਲੇ ਨਿਸ਼ਾ ਭੁਲਾਏ, ਬੁੱਝੇ ਨਿਸ਼ਾ ਬੁਝਾਏ। ਕੋਈ ਜਾਣ ਕੇ ਨਹੀਂ ਆਪਣੇ ਕੋਈ ਭੁੱਲ ਕਰਦਾ, ਜਿਹਨੂੰ ਉਹ ਭੁਲਾਉਂਦਾ ਨਾ ਉਹੀ ਭੁੱਲ ਕਰਦਾ, ਜਿੱਧਰ ਲਾ ਦਿੰਦਾ ਉੱਧਰ ਉੱਧਰ ਜੀਵ ਲੱਗਦੇ ਨੇ। ਕਿਸੇ ਨੂੰ ਭੁਲਾਉਂਦਾ, ਕਿਸੇ ਨੂੰ ਜਣਾਉਂਦਾ। ਸੋ ਇਸ ਕਰਕੇ ਇਹ ਖੇਡ ਉਸ ਪਰਮੇਸ਼ਰ ਦਾ, ਜੀਵ ਤਾਂ ਪ੍ਰਤੰਤਰ ਹੈ, ਉਹਦੇ ਅਧੀਨ ਹੈ, ਬਸ ਵਿੱਚ ਨਹੀਂ। ਫਿਰ ਦੱਸਦੇ ਨੇ ਜੀ ਨਿੱਕੇ ਨਿੱਕਿਆਂ ਦੀ ਕਿਹੜੀ ਗੱਲ ਹੈ, ਵੱਡੇ ਵੱਡੇ ਹਰੀਹਰ ਹੋ ਗਏ ਨੇ, ਉਹ ਵੀ ਕੋਈ ਦਾਅਵਾ ਨਹੀਂ ਕਰ ਸਕੇ, ਉਹ ਵੀ ਸੁਤੰਤਰ ਨਹੀਂ ਰਹਿ ਸਕੇ। ਇੰਦਰ ਕਿੱਡਾ ਬੜਾ ਉੱਥੇ ਇੰਦਰ ਸੁਰਗਪੁਰੀ ਦਾ ਬਾਦਸ਼ਾਹ ਬਣ ਕੇ ਬੈਠਾ ਹੋਇਆ, ਅਤੇ ਪਰ ਉਹ ਵੀ ਜਿਹੜਾ ਸੀ ਅਧੀਨ ਹੋ ਗਿਆ ਵਿਕਾਰਾਂ ਦੇ, ਵਿਸ਼ਿਆਂ ਦੇ। ਹੋਰ ਦੱਸਣਗੇ ਇੱਦਾਂ ਹੀ, ਤਾਂ ਮਨ ਪਛੋਤਾਇਆ, ਤਾਂ ਇਉਂ ਮਨ ਵਿੱਚ ਪਛਤਾਪ ਕੀਤਾ, ਕਲੰਕੀ ਹੋਇਆ ਜਦੋਂ। ਕੋਈ ਆ ਗਿਆ ਅਗਲੀ ਪੰਕਤੀ ਦੇਖੋ, ਕੋਈ ਜਾਣ,
ਕੋਈ ਜਾਣ ਨਾ ਭੁੱਲੇ ਭਾਈ,
ਭੁੱਲੇ ਤੇ ਵਿਸ਼ਰਾਮ ਕਰ ਲਓ। ਕੋਈ ਜਾਣ ਨਾ ਭੁੱਲੇ,
ਕੋਈ ਜਾਣ ਨਾ ਭੁੱਲੇ
ਭਾਈ,
ਭਾਈ
ਹੇ ਭਾਈ, ਕੋਈ ਜਾਣ ਕੇ ਨਹੀਂ ਭੁੱਲ ਕਰਦਾ, ਉਹਦਾ ਭੁਲਾਇਆ ਹੀ ਭੁੱਲਦਾ ਜੀ, ਕਿਉਂਕਿ ਵਸ ਨਹੀਂ ਇਹਦੇ ਕੁਛ। ਬਹੁਤ ਬਚਨ ਇੱਦਾਂ ਦੇ ਪ੍ਰਮਾਣ ਆਉਂਦੇ ਗੁਰੂ ਗ੍ਰੰਥ ਸਾਹਿਬ ਵਿੱਚ, ਮਤਾ ਕਰਿਆ ਪੱਛਮ ਕਹਿ ਤਾਂ ਹੀ ਪੂਰਬ ਹੀ ਲੈ ਜਾਤ। ਰਾਤ ਨੂੰ ਸਲਾਹ ਤਾਂ ਕਰੀ ਆ ਵੀ ਪੱਛੋਂ ਵਾਲੇ ਪਾਸੇ ਨੂੰ ਜਾਵਾਂਗੇ, ਇੰਡੀਆ ਨੂੰ ਜਾਵਾਂਗੇ, ਲੈ ਜਾਂਦਾ ਇੰਗਲੈਂਡ ਕਿੱਲੀ ਨੂੰ। ਸੋ ਸਿਆਣਪ ਕਾਹੂ ਕਾਮਨਾਤ, ਜੋ ਨਰੂਪਿਓ ਠਾਕਰ ਮੇਰਾ, ਹੋਏ ਰਹੀ ਉਹ ਬਾਤ। ਸੋ ਇਸ ਕਰਕੇ ਬਸ ਨਹੀਂ ਕੁਝ ਜੀਵ ਦੇ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕਿਛ ਤੇਰਾ ਪਾਣਾ। ਸੋ ਇਸ ਕਰਕੇ ਕੋਈ ਜਾਣ ਨਾ ਭੁੱਲ, ਜਾਣ ਕੇ ਨਹੀਂ ਕੋਈ ਭੁੱਲ ਕਰਦਾ, ਉਹੀ ਭੁਲਾਉਂਦਾ ਹੈ। ਸੋ ਭੁੱਲੇ,
ਸੋ ਭੁੱਲੇ ਜਿਸ ਆਪ ਭੁਲਾਏ,
ਉਹੀ ਭੁੱਲਦਾ ਜਿਹਨੂੰ ਉਹ ਭੁਲਾ ਦਿੰਦਾ ਹੈ। ਬੁਝੈ,
ਬੁਝੈ ਜਿਸ ਹੈ ਬੁਝਾਈ,
ਹਾਂ ਠੀਕ, ਬੁਝਾਈ ਭਾਰਾ ਕਰਕੇ ਪੜ੍ਹਿਆ। ਸੋ ਬੁਝਾ ਤੇ ਜਮਕ ਲਾਉਣੀ ਹੈ, ਭੁੱਲੇ ਤੇ ਜਮਕ ਪੜ੍ਹ ਲਓ ਸਾਰੇ। ਸੋ ਭੁੱਲੇ,
ਸੋ ਭੁੱਲੇ
ਜਿਸ ਆਪ ਭੁਲਾਏ,
ਜਿਸ ਆਪ ਭੁਲਾਏ,
ਬੁਝੈ,
ਬੁਝੈ
ਜਿਸ ਹੈ ਬੁਝਾਈ,
ਜਿਸ ਹੈ ਬੁਝਾਈ।
ਹਾਂ, ਜਿਹਨੂੰ ਬੁਝਾ ਸਮਝਾਉਂਦਾ ਹੈ ਉਹ ਸਮਝ ਪੈਂਦਾ ਹੈ, ਨਹੀਂ ਉੱਜੜ ਪਿਆ ਰਹਿੰਦਾ। ਰਹਾਓ
ਰਹਾਓ ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੈ,
ਹਾਂ
ਕਾਗਦ ਕੀਮ ਨਾ ਪਾਈ।
ਹੁਣ ਕਹਿੰਦੇ ਹਰੀਚੰਦ ਕਿੱਡਾ ਵੱਡਾ ਦਾਨੀ ਰਾਜਾ ਹੋਇਆ, ਕੋਈ 21 ਭਾਰ ਕਹਿੰਦਾ ਵੀ ਸੋਨਾ ਦਾਨ ਕਰਦਾ ਸੀ, ਕੁਝ ਕਹਿੰਦੇ ਵੀ 1 ਭਾਰ ਸੋਨਾ ਰੋਜ਼ ਦਾਨ ਕਰਦਾ ਸੀ। ਸਾਰੀ ਪ੍ਰਿਥਵੀ ਦਾ ਪਤੀ ਸੀ, ਚੱਕਰਵਰਤੀ ਬਾਦਸ਼ਾਹ ਸੀ ਇੰਦਰ ਹਰੀਚੰਦ ਰਾਜਾ ਜਿਹੜਾ ਸੀ। ਕਾਗਜ਼ ਕੀਮ ਨਾ ਪਾਈ, ਉਹਦੇ ਪੁੰਨਾਂ ਦੀ ਜੇ ਕੀਮਤ ਲਿਖਣ ਲੱਗੀ ਉਹ ਕਾਗਜ਼ 'ਤੇ ਲਿਖੀ ਨਹੀਂ ਜਾਂਦੀ, ਇੰਨੇ ਉਹਨੇ ਪੁੰਨ ਕੀਤੇ ਨੇ। ਪਰ ਉਹਨੂੰ ਵੀ ਕਿਵੇਂ ਭੁਲਾਇਆ, ਔਗਣ
ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ
ਨਹੀਂ ਨਹੀਂ ਕਿਉਂ ਕਿਉਂ ਨਹੀਂ ਕਰਨਾ
ਕਿਉਂ ਕਿਉਂ ਨਹੀਂ
ਨਾ ਇਉਂ ਨਹੀਂ ਕਰਨਾ। ਬੋਲੋ ਸਾਰੇ, ਔਗਣ ਜਾਣਾ
ਔਗਣ ਜਾਣੇ
ਤਾਂ ਪੁੰਨ ਕਰੇ ਕਿਉਂ
ਪੁੰਨ ਕਰੇ ਕਿਉਂ
ਕਿਉਂ ਨੇ ਖਾਸ ਵਿਕਾਈ
ਕਿਉਂ ਨੇ ਖਾਸ ਵਿਕਾਈ
ਪਕਾਲੋ ਇਹ ਵਿਸਰਾਮ ਨੂੰ। ਸੋ ਉੱਥੇ ਕਿਉਂ ਕਿਉਂ ਹੀ ਹੁੰਦਾ, ਪੜ੍ਹੋ ਪਕਾਓ ਇਹਨੂੰ।
ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨੇ ਖਾਸ ਵਿਕਾਈ।
ਹਾਂ, ਜੇ ਉਹ ਜਾਣਦਾ ਹੁੰਦਾ ਨਾ, ਹੁਣ ਭੁਲਾ ਤਾ ਨਾ ਰੱਬ ਨੇ ਵੀ ਪੁੰਨਾ ਦਾ ਫਲ ਵੀ ਕਿਤੇ ਔਗਣ ਹੋ ਸਕਦਾ ਹੈ। ਪੁੰਨ ਇੰਨਾ ਕਰਦਾ ਸੀ ਅਤੇ ਉਹੀ ਔਗਣ ਬਣ ਗਏ, ਅਤੇ ਪੁੰਨ ਕਿਉਂ ਕਰਦਾ ਫਿਰ? ਕਿਉਂ ਨੇ ਖਾਸ ਵਿਕਾਈ, ਨੇ ਖਾਸ ਨਾਮ ਹੈ ਮੰਡੀ ਦਾ, ਕਿਉਂ ਮੰਡੀ 'ਤੇ ਜਾ ਕੇ ਵਿਕਣਾ ਪੈਂਦਾ ਆਪਣੇ ਆਪ ਨੂੰ? ਸੋ ਇਹਦੀ ਜੋ ਗਾਥਾ ਹੈ ਸੁਣਨੀ ਹੈ ਕਿ ਚੱਲੀ ਹੈ, ਕਿ ਕਿਉਂ ਮੰਡੀ 'ਤੇ ਵਿਕਿਆ? ਹਾਂ ਹਾਂ, ਇਹ ਇਹਦੇ ਪਿਓ ਦਾ ਨਾਂ ਤ੍ਰਿਸ਼ੰਕੂ ਸੀ, ਤ੍ਰਿਸ਼ੰਕੂ ਦਾ ਪੁੱਤਰ ਸੀ ਇਹ। ਤ੍ਰਿਸ਼ੰਕੂ ਦੀ ਤ੍ਰਿਸ਼ੰਕੂ ਦਾ ਇਤਿਹਾਸ ਹੈ, ਉਹਦਾ ਗੁਰੂ ਵਸ਼ਿਸ਼ਠ ਮੁਨੀ ਸੀ ਤ੍ਰਿਸ਼ੰਕੂ ਦਾ। ਸੋ ਵਸ਼ਿਸ਼ਠ ਮੁਨੀ ਨੂੰ ਇੱਕ ਦਿਨ ਕਹਿਣ ਲੱਗਾ, ਤ੍ਰਿਸ਼ੰਕੂ ਜੀ ਮੈਨੂੰ ਸਵਰਗ ਵਿੱਚ ਭੇਜੋ। ਵਸ਼ਿਸ਼ਠ ਮੁਨੀ ਕਹਿਣ ਲੱਗੇ, ਇਹ ਸਰੀਰ ਜਿਹੜਾ ਗੰਦਮੰਦ ਦਾ ਸਰੀਰ ਆ, ਇਹ ਦੇਹ ਉੱਥੇ ਨਹੀਂ ਜਾ ਸਕਦੀ ਸਵਰਗ ਵਿੱਚ। ਕਹਿੰਦਾ ਇਹੀ ਲੈ ਕੇ ਜਾਣੀ ਹੈ, ਭੇਜੋ ਮੈਨੂੰ। ਉਹ ਕਹਿੰਦੇ ਇਹ ਨਹੀਂ ਹੋ ਸਕਦਾ। ਚੰਗਾ, ਕਹਿੰਦੇ ਜੇ ਨਹੀਂ ਭੇਜਦੇ ਮੈਂ ਗੁਰੂ ਹੋਰ ਧਾਰਨਾ ਕਿਸੇ ਨੂੰ। ਜਿਵੇਂ ਆਪਣੇ ਵਾਲਾ ਹਾਲ ਹੁੰਦਾ ਕਈ ਵਾਰੀ, ਅਰਦਾਸ ਮਾਰੇ ਕਿ ਕੀਤੀ ਪੂਰੀ ਨਾ ਹੋਈ, ਚਲੋ ਜੀ ਫਿਰ ਹੋਰ ਪਾਸੇ ਨੂੰ ਤੁਰ ਜਾਂਦੇ ਹਾਂ, ਸਾਈਂ ਬਾਬੇ ਕੋਲ ਚੱਲਦੇ ਹਾਂ ਜੀ। ਸੋ ਇਸ ਤਰ੍ਹਾਂ ਬੇਮੁੱਖ ਹੋ ਗਿਆ, ਵਸ਼ਿਸ਼ਠ ਨੂੰ ਛੱਡ ਕੇ ਵਿਸ਼ਵਾ ਮਿੱਤਰ ਨੂੰ ਗੁਰੂ ਧਾਰ ਲਿਆ। ਵਿਸ਼ਵਾ ਮਿੱਤਰ ਨੇ ਜਿਹੜਾ ਸਿੱਖਾਂ ਚੰਗਾ ਜੱਗ ਕਰ ਬਈ, ਜੱਗ ਕਰਾਏ, ਜੱਗ ਕਰਾ ਕੇ ਉਹਨੂੰ ਸਵਰਗ 'ਚ ਭੇਜਤਾ ਭੇਜਤਾ। ਵਿਸ਼ਿਸ਼ਠ ਨੂੰ ਪਤਾ ਲੱਗਿਆ ਵੀ ਇਹ ਬੇਮੁੱਖ ਜਿਹੜਾ ਸੀ ਸਾਥੋਂ, ਇਹ ਉੱਥੇ ਸਵਰਗ ਚਲ ਗਿਆ। ਅਤੇ ਇਹਨਾਂ ਦੇਵਤਿਆਂ ਨੂੰ ਕਿਹਾ, ਵਿਸ਼ਿਸ਼ਠ ਮੁੰਡੇ ਨੇ ਇਹਨੂੰ ਹੇਠਾਂ ਲਾਹੋ, ਬੇਮੁੱਖ ਇਹ, ਬੇਮੁੱਖ ਨੂੰ ਉੱਥੇ ਕਾਹਨੂੰ ਰੱਖਿਆ ਸਵਰਗ 'ਚ? ਉਹਨਾਂ ਨੇ ਹੇਠਾਂ ਛੱਡਤਾ, ਦੇਵਤਿਆਂ ਨੇ ਹੇਠਾਂ ਆ ਗਿਆ। ਫਿਰ ਵਿਸ਼ਵਾਮਿੱਤਰ ਨੂੰ ਪਤਾ ਲੱਗਾ, ਉਹਨੇ ਫਿਰ ਉੱਪਰ ਨੂੰ ਭੇਜਤਾ, ਵਿਸ਼ਿਸ਼ਠ ਨੇ ਫਿਰ ਹੇਠਾਂ ਲਿਆਂਦਾ। ਐਸਾ ਕਈ ਵਾਰੀ ਹੋਇਆ। ਇੱਕ ਵਾਰੀ ਕੀ ਪਿਆ, ਉਹ ਦੋਹਾਂ ਦਾ ਆਪ ਵਿੱਚ ਟਾਕਰਾ ਹੋ ਗਿਆ, ਉਹ ਉੱਪਰ ਨੂੰ ਭੇਜੋ, ਹੇਠਾਂ ਨੂੰ ਖਿੱਚੇ, ਵਿਚਾਲੇ ਖੜ ਗਿਆ, ਖੜਾ ਹੋਇਆ ਉੱਥੇ, ਪੁੱਠਾ ਮੂਥਾ ਲੜਕਦਾ, ਅਤੇ ਮੂੰਹ 'ਚੋਂ ਨਿਕਲ ਨਿਕਲ ਕੇ ਲਾਣਾ ਕਹਿੰਦੇ ਇੱਕ ਨਦੀ ਬਣ ਗਈ, ਜਿਹਦਾ ਨਦੀ ਦਾ ਨਾਂ ਹੈ ਕਰਮਨਾਸਾ ਨਦੀ, ਬਿਹਾਰ ਵਿੱਚ ਚੱਲਦੀ ਹੈ ਕਰਮਨਾਸਾ। ਉਹ 'ਚ ਕੋਈ ਨਹਾਲਵੇ ਅਤੇ ਕਰਮਾਂ ਦਾ ਪੁੰਨ ਸਾਰੇ ਨਾਸ, ਸਾਰੇ ਪੁੰਨ ਨਾਸ ਨਹਾਉਣ ਨਾਲ। ਜੇ ਨਹੀਂ ਰੱਖਣੇ ਤੁਸੀਂ ਨਾ ਆਇਆ ਹੋ ਜਾ, ਨਾ ਹੀ ਕਰਮਨਾਸਾ ਰੱਖਿਆ। ਪਰ ਧੰਨ ਗੁਰੂ ਤੇਗ ਬਹਾਦਰ ਮਹਾਰਸ਼ੇ ਪਾਤਸ਼ਾਹ ਜੀ ਜਦੋਂ ਬਿਹਾਰ ਦੀ ਯਾਤਰਾ ਨੂੰ ਗਏ ਨੇ, ਮਿਰਜ਼ਾਪੁਰ ਆਉਂਦਾ ਰਸਤੇ 'ਚ, ਪਟਨਾ ਸਾਹਿਬ ਨੂੰ ਗਏ ਨੇ ਗੁਰੂ ਮਹਾਰਾਜ, ਪਟਨਾ ਸਾਹਿਬ ਦੀ ਯਾਤਰਾ ਨੂੰ ਗਏ ਨੇ ਜਦੋਂ, ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਿਰਜ਼ਾਪੁਰ ਤੋਂ ਅੱਗੇ ਇਹ ਨਦੀ ਆਈ, ਅਤੇ ਸੰਗਤਾਂ ਕਹਿੰਦੇ ਜੀ ਕਰਮਨਾਸਾ ਨਦੀ ਹੈ, ਇੱਥੇ ਦੇ ਵਿੱਚ ਨਾ ਮੜਿਆ ਜੇ। ਮਰ ਕਹਿੰਦੇ ਕੋਈ ਨਹੀਂ, ਇਹਦਾ ਵੀ ਉਧਾਰ ਕਰ ਦਈਏ। ਚਰਨ ਪਾ ਕੇ ਸੱਚੇ ਪਾਤਸ਼ਾਹ ਜੀ ਨੇ ਉਸ ਨਦੀ ਨੂੰ ਵੀ ਜਿਹੜਾ ਜੀ ਕਰਮਨਾਸਾ ਦੇ ਬਦਲ ਕੇ ਉਹਨੂੰ ਜਿਹੜਾ ਸੀ ਪਵਿੱਤਰ ਕਰ ਦਿੱਤਾ। ਸੋ ਹੁਣ ਨਹੀਂ ਉੱਥੇ ਕੋਈ ਐਸਾ ਡਰ ਹੈਗਾ, ਹੁਣ ਨਹਾ ਸਕਦੇ ਜਾ ਕੇ, ਅਸੀਂ ਵੇਖੀ ਉੱਥੇ ਵਗਦੀ ਹੈ। ਚਲੋ, ਉਦੋਂ ਇਹ ਜਿਹੜਾ ਸੀ ਇਹਦਾ ਪੁੱਤਰ ਫਿਰ ਤ੍ਰਿਸ਼ੰਕੂ ਦਾ ਪੁੱਤਰ ਇਹ ਹੋਇਆ ਰਾਜਾ ਹਰੀਚੰਦ। ਹਾਂਜੀ, ਇਹਨੇ ਫਿਰ ਜਿਹੜਾ ਸੀ ਗੁਰੂ ਵਸ਼ਿਸ਼ਠ ਨੂੰ ਫਿਰ ਧਾਰ ਲਿਆ। ਫਿਰ ਇਹ ਵਿਸ਼ਵਾਮਿੱਤਰ ਨੂੰ ਫਿਰ ਪਤਾ ਲੱਗਿਆ, ਦੋਹਾਂ ਦਾ ਟਕਰਾਓ ਸੀ ਬਹੁਤ ਜ਼ਿਆਦਾ, ਵਿਸ਼ਵਾਮਿੱਤਰ ਦਾ ਅਤੇ ਵਸ਼ਿਸ਼ਠ ਮੁਨੀ ਦਾ। ਜਦੋਂ ਉਹਨੂੰ ਪਤਾ ਲੱਗਿਆ ਵੀ ਇਹਦਾ ਪਿਓ ਤਾਂ ਮੇਰਾ ਚੇਲਾ ਸੀ, ਇਹ ਪੁੱਤ ਹੁਣ ਜਿਹੜਾ ਸੀ ਵਸ਼ਿਸ਼ਠ ਦਾ ਗੁਰੂ ਬਣ ਗਿਆ, ਗੁਰੂ ਧਾਰ ਲਿਆ ਉਹਨੂੰ, ਮੈਨੂੰ ਨਹੀਂ ਧਾਰਿਆ, ਬਸ ਇੰਨੀ ਗੱਲ ਦੀ ਈਰਖਾ ਨਾਲ ਲੋਕਾਂ ਨੂੰ ਹੋ ਜਾਂਦੀ ਸੀ। ਅਤੇ ਇਹਨੂੰ ਕਿਹਾ, ਚੰਗਾ ਫਿਰ ਇਹ ਜੇ ਇਹਨੇ ਮੈਨੂੰ ਨਹੀਂ ਨਾ ਗੁਰੂ ਧਾਰਿਆ, ਇਹਨੂੰ ਫਿਰ ਪੁੱਠੀ ਮਤ ਕਰੀਏ ਦੀ ਕੋਈ ਨਾ ਕੋਈ, ਇਹਨੂੰ ਸੰਕਟ 'ਚ ਪਾਵਾਂ ਮੈਂ। ਵਿਸ਼ਵਾਮਿੱਤਰ ਕਹਿਣ ਲੱਗਾ, ਬਾਹਮਣ ਸੀ, ਕੰਮ ਇਹਨਾਂ ਦਾ ਹੀ ਹੁੰਦਾ ਵੀ ਈਰਖਾ ਕਰਨੀ। ਲਓ ਜੀ, ਉਹ ਸੂਰ ਬਣ ਕੇ ਵਿਸ਼ਵਾਮਿੱਤਰ, ਸੂਰ ਕਿਵੇਂ ਬਣਿਆ, 18 ਸਿੱਧੀਆਂ ਤੁਹਾਨੂੰ ਲਿਖਾਈਆਂ ਹੋਈਆਂ ਨੇ ਨਾ, ਉਹਨਾਂ ਸਿੱਧੀਆਂ ਵਿੱਚ ਇੱਕ ਕਾਮ ਰੂਪ ਸਿੱਧੀ ਹੈ, ਜਿਹਾ ਜਿਹਾ ਸਰੀਰ ਧਾਰਨਾ ਕਾਮਨਾ ਹੋਣੀ ਉਹੋ ਜਿਹਾ ਰੂਪ ਧਾਰ ਲੈਣਾ, ਉਹ ਸਿੱਧੀ ਦੇ ਬਲ ਕਰਕੇ ਸੂਰ ਦਾ ਰੂਪ ਧਾਰ ਲਿਆ ਵਿਸ਼ਵਾਮਿੱਤਰ ਨੇ। ਰੂਪ ਧਾਰ ਕੇ ਇਹ ਰਾਜੇ ਹਰੀਚੰਦ ਦੇ ਬਾਗ ਵਿੱਚ ਘੁੰਮਣ ਫਿਰਨ ਲੱਗ ਗਿਆ। ਮਾਲੀ ਨੇ ਵੇਖਿਆ ਕਿੱਡਾ ਵੱਡਾ ਸੂਰ ਆਇਆ ਹੈ, ਭੱਜ ਕੇ ਜਾ ਕੇ ਰਾਜੇ ਨੂੰ ਦੱਸੀਏ ਵੀ ਅੱਜ ਇਹਦਾ ਸ਼ਿਕਾਰ ਕਰੇ। ਮਹਾਰਾਜ ਅੱਜ ਉਹ ਜਿਹੜਾ ਹੈ ਇੱਕ ਬੜਾ ਵਧੀਆ ਸੂਰ ਆਇਆ, ਆਓ ਸ਼ਿਕਾਰ ਕਰੋ। ਹਰੀਚੰਦ ਉੱਠਿਆ, ਸ਼ਿਕਾਰ ਕਰਨ ਵਾਸਤੇ ਭੱਜਿਆ। ਇਹ ਜਿਹੜਾ ਸੀ ਮੂਹਰੇ ਭੱਜ ਲਿਆ ਤੋਂ ਪਿੱਛੇ, ਜੇ ਤਾਂ ਸੂਰ ਹੁੰਦਾ ਤਾਂ ਘੇਰ ਲੈਂਦਾ, ਥੀ ਤਾਂ ਬਾਹਮਣ ਸੀ ਬਰੂਪ ਤਾਰ ਕੇ ਇਹਨੂੰ ਰਲ ਨਾ ਦਿੱਤਾ, ਜੰਗਲ 'ਚ ਲੈ ਵੜਿਆ ਇਹਨੂੰ। ਜੰਗਲ ਜਾ ਕੇ ਉੱਥੇ ਜੰਗਲ 'ਚ ਉਹਲੇ ਹੋ ਕੇ ਆਪਣਾ ਦੂਆ ਰੂਪ ਬਾਹਮਣ ਦਾ ਧਾਰ ਕੇ ਅਤੇ ਸਾਹਮਣੇ ਆ ਗਿਆ ਰਾਜੇ ਦੇ, ਹਰੀਚੰਦ ਦੇ। ਹਰੀਚੰਦ ਉਸ ਵੇਲੇ ਪਿਆਸ ਦਾ ਮਾਰਿਆ ਵਿਚਾਰਾ ਇੱਕ ਤਲਾਅ ਦੇ ਕੋਲ ਬੈਠਾ, ਪਾਣੀ ਪੀਣ ਦੀ ਤਿਆਰੀ ਕਰ ਰਿਹਾ ਹੈ। ਪਾਣੀ ਪੀਣ ਲੱਗਾ, ਮਨ 'ਚ ਖਿਆਲ ਆਇਆ ਵੀ ਮੇਰਾ ਤਾਂ ਨਿਯਮ ਸੀ ਵੀ ਇੱਕ ਭਾਰ ਸਿਉਣਾ ਦਾਨ ਕਰਕੇ ਅੰਨ ਜਲ ਸਕਣਾ ਹੈ, ਹੁਣ ਇੱਥੇ ਮੈਂ ਸੋਨਾ ਕਿੱਥੇ ਦਾਨ ਕਰਾਂ, ਮੈਂ ਤਾਂ ਮਹਿਲ ਬੜੀ ਦੂਰ ਛੱਡਿਆ ਆ, ਜੇ ਬਿਨਾਂ ਦਾਨ ਕੀਤੇ ਮੈਂ ਪਾਣੀ ਪੀਣਾ ਮੇਰਾ ਨੇਮ ਟੁੱਟਦਾ ਹੈ, ਜੇ ਮੈਂ ਪਾਣੀ ਨਹੀਂ ਪੀਂਦਾ ਤਾਂ ਮੇਰੇ ਪ੍ਰਾਣ ਨਿਕਲਦੇ ਨੇ। ਇਹ ਚਿੰਤਾ 'ਚ ਬੈਠਾ ਉਹ ਆਇਆ ਫਿਰ ਵਿਸ਼ਵਾਮਿਤਰ ਬਾਹਮਣ ਦਾ ਰੂਪ ਧਾਰ ਕੇ, ਕਹਿਣ ਲੱਗਾ ਬਾਦਸ਼ਾਹ ਕੀ ਗੱਲ ਹੋਈ, ਚਿੰਤਾ 'ਚ ਦੇਖ ਰਹੇ ਹੋ, ਦੱਸ ਦਿੱਤੀ ਆ ਚਿੰਤਾ। ਕਹਿੰਦਾ ਫਿਰ ਗੱਲ ਕੋਈ ਨਹੀਂ, ਤੂੰ ਦਾਨ ਜੇ ਇੱਥੇ ਹੁਣ ਨਹੀਂ ਕਰ ਸਕਦਾ, ਤੂੰ ਸੰਕਲਪ ਕਰ ਦੇ ਮੈਨੂੰ ਦਾਨ ਕਰਨ ਦਾ, ਸੋਨਾ ਜਿੰਨਾ ਹੈਗਾ ਵਾ, ਇੱਕ ਭਾਰ ਸੋਨਾ ਕਿੰਨਾ ਹੁੰਦਾ ਹੈ, 3260 ਤੋਲੇ ਦੇ ਭਾਰ ਨੂੰ, ਤੋਲੇ ਨੂੰ ਇੱਕ ਭਾਰ ਮੰਨਦੇ ਨੇ 3260 ਤੋਲੇ। ਕਹਿਣ ਲੱਗਾ ਜੀ ਉੱਥੇ ਮਹਿਲਾਂ 'ਚ ਜਾ ਕੇ ਮੈਨੂੰ ਦੇ ਦਿਓ, ਸੰਕਲਪ ਇੱਥੇ ਕਰ ਦਿਓ, ਕਰਕੇ ਪਾਣੀ ਪੀ ਲਓ, ਕੀ ਗੱਲ ਹੈ। ਕਹਿੰਦੇ ਠੀਕ ਹੈ ਜੀ, ਚਲੋ ਉਹਨੇ ਸੰਕਲਪ ਕਰ ਦਿੱਤਾ, ਚੰਗਾ ਜੀ ਮੈਂ ਤੁਹਾਨੂੰ ਦਾਨ ਦਿਆਂਗਾ, ਉੱਥੇ ਜਾ ਕੇ ਘਰ ਜਾ ਕੇ ਪਾਣੀ ਪੀ ਲਿਆ। ਪੀ ਕੇ ਵਾਪਸ ਜੋ ਮਹਿਲਾਂ 'ਚ ਆਇਆ, ਇਹਨੇ ਵਿਸ਼ਵਾਮਿਤਰ ਨੇ ਕੀਤਾ ਆਪਣੀ ਸ਼ਕਤੀ ਨਾਲ, ਜਿੰਨਾ ਉਹਦਾ ਸੋਨਾ 'ਤੇ ਸੁਆਹ ਕਰਤਾ ਜਿਹੜਾ ਖਜ਼ਾਨੇ 'ਚ ਪਿਆ ਸੀ। ਜਦੋਂ ਖਜ਼ਾਨਾ ਖੋਲ੍ਹ ਕੇ ਵੇਖਿਆ ਸੋਨਾ ਉੱਥੇ ਕਿਹੜਾ ਸੀ, ਉੱਥੇ ਸੁਆਹ ਹੋਇਆ ਪਿਆ ਸਾਰਾ ਕੁਛ। ਕਹਿਣ ਲੱਗਾ ਜੀ ਮੈਂ ਕਿਵੇਂ ਦਾਨ ਕਰਾਂ, ਮੈਂ ਉਹ ਤਾਂ ਸੋਨਾ ਤਾਂ ਸਾਡਾ ਸਾਰਾ ਹੀ ਹੈ ਇੱਥੇ, ਕੋਈ ਨਹੀਂ ਸੁਆਹ ਹੈ ਕੇਵਲ। ਕਹਿੰਦੇ ਫਿਰ ਬਚਨ ਤਾਂ ਪੂਰਾ ਕਰ ਬਈ ਨੇ, ਫਿਰ ਨਹੀਂ ਪੂਰਾ ਕਰ ਨਰਕਗਾਮੀ ਹੋਵੇਗਾ। ਬਚਨ ਪੂਰਾ ਕਰਾਉਣ ਵਾਸਤੇ ਕਹਿਣ ਲੱਗਾ ਫਿਰ ਹੋਰ ਕੀ ਕਰਨਾ ਚਾਹੀਦਾ, ਕਹਿੰਦੇ ਫਿਰ ਚਲੋ ਤੈਨੂੰ ਮੰਡੀ 'ਤੇ ਵੇਚ ਦਿੰਦੇ ਹਾਂ। ਕਾਂਸੀ ਦੀ ਮੰਡੀ 'ਤੇ ਜਾ ਕੇ ਰਾਜੇਂਦਰ ਨੂੰ ਵੇਚਿਆ, ਵਿਖਿਆ ਮੁੱਲ ਫੇਰ ਵੀ ਨਾ 3260 ਤੋਲਦਾ ਕਿਸੇ ਨੇ ਦਿੱਤਾ, ਕਿੱਥੇ ਚੰਡਾਲ ਨੇ ਖਰੀਦ ਲਿਆ। ਫਿਰ ਘਰ ਵਾਲੀ ਵੀ ਵੇਚਤੀ, ਪੁੱਤਰ ਵੀ ਵੇਚ ਦਿੱਤੇ, ਦੋਵੇਂ ਵਿਕ ਤਿੰਨੇ ਵਿਕ ਗਏ। ਸੋ ਐਸੀ ਹਾਲਤ ਹੋਈ। ਮਾਰ ਜੀ ਕਹਿੰਦੇ ਜੇ ਹਰੀਚੰਦ ਨੂੰ ਇਹ ਪਤਾ ਹੁੰਦਾ, ਪੜ੍ਹੋ ਸਾਰੀ ਪੰਕਤੀ ਫੇਰ, ਤਿੰਨ ਹਰੀਚੰਦ ਪ੍ਰਿਥਵੀ ਪਤ ਰਾਜਾ ਹੈ,
ਹਰੀਚੰਦ ਪ੍ਰਿਥਵੀ ਪਤ ਰਾਜਾ,
ਜਿਹੜਾ ਸਾਰੀ ਪ੍ਰਿਥਵੀ ਦਾ ਪਤੀ ਚੱਕਰਵਰਤੀ ਬਾਦਸ਼ਾਹ ਰਾਜਾ ਇੰਦਰ ਸੀ, ਹਰੀਚੰਦ ਸੀ, ਕਾਗਜ਼ ਕੀਮ ਨਾ ਪਾਈ,
ਕਾਗਜ਼ ਕੀਮ ਨਾ ਪਾਈ।
ਅੱਛਾ, ਕਾਗਜ਼ ਨਾਮ ਹੁਣ ਮੱਥੇ ਰੂਪੀ ਕਾਗਜ਼ ਦੇ ਉੱਤੇ ਲਿਖ ਹੋਏ ਕਰਮਾਂ ਦੀ ਕੀਮਤ ਨਾ ਜਾਣ ਸਕਿਆ ਵੀ ਮੇਰੇ ਕੋਈ ਪੁੱਠੇ ਕਰਮ ਵੀ ਹੈਗੇ ਨੇ, ਮਹਾਰਾਜ ਨੇ ਲਿਖੇ ਨੇ ਵੀ ਮੰਡੀ 'ਤੇ ਵੀ ਮੈਨੂੰ ਵਿਕਣਾ ਪਊ ਕਿਤੇ, ਐਡੇ ਦਾਨੀ ਰਾਜੇ ਨੂੰ ਪੁੱਤਰ ਨੂੰ ਵੀ ਵੇਚਣਾ ਪਊ ਅਤੇ ਘਰ ਵਾਲੀ ਵੀ ਵੇਚ ਦਿੱਤੀ ਹੈ। ਸੋ ਇਹ ਕੀਮਤ ਜਾਣ ਨਾ ਸਕਿਆ ਮੱਥੇ 'ਤੇ ਲਿਖੇ ਕਰਮਾਂ ਦੀ ਨੂੰ, ਔਗਣ ਜਾਣੇ ਮੁੜੋ ਜੀ,
ਔਗਣ ਜਾਣੇ ਤਾਂ
ਪੁੰਨ
ਪੁੰਨ ਕਰੇ ਕਿਉਂ,
ਜੇ ਜਾਣਦਾ ਵੀ ਇਹ ਪੁੰਨ ਵਿੱਚ ਵੀ ਔਗਣ ਹੈ, ਇਹ ਦਾਨ ਦਾ ਫਲ ਵੀ ਜਿਹੜਾ ਔਗਣ ਹੈ, ਕਾਹਨੂੰ ਪੁੰਨ ਕਰਦਾ, ਕਿਉਂ
ਕਿਉਂ ਨਿਖਾਸ ਬਕਾਈ,
ਕਿਉਂ ਮੰਡੀ 'ਤੇ ਜਾ ਕੇ ਕਾਂਸੀ ਦੀ ਮੰਡੀ ਵਿੱਚ ਵਿਕਦੇ, ਕਾਂਸੀ ਕੋ ਮੰਡੀ ਜਿੱਥੇ ਉੱਥੇ ਬੰਦਿਆਂ ਵਿਕਦੇ ਹੁੰਦੇ ਸੀ, ਜਿਵੇਂ ਮੰਡੀਆਂ 'ਚ ਪਸ਼ੂ ਵਿਕਦੇ ਆ ਨਾ, ਕਾਂਸੀ ਵਿੱਚ ਇੱਕ ਮੰਡੀ ਸੀ ਉੱਥੇ ਬੰਦੇ ਵਿਕਦੇ ਸੀ, ਇੱਦਾਂ ਉੱਥੇ ਵਿਕਿਆ ਜਾ ਕੇ। ਹਾਂਜੀ,
ਕਰੋ
ਕਰੋ
ਕਰੋ ਉਠਾਈ ਧਰਤੀ ਮੰਗੀ,
ਹਾਂ ਇੱਥੇ ਕਰੋ ਨਾਮ ਕਰਨ ਦਾ ਨਹੀਂ ਹੈਗਾ, ਕਰੋ ਨਾਮ ਕਰਮ ਦਾ ਹੈ। ਕਰਮ ਕਿਹੜੀ, ਆਪਾਂ ਮਿਲਦੇ ਨਹੀਂ ਕਰਮ ਪਾ ਕੇ ਧਰਤੀ ਨੂੰ, ਕਰਮਾ ਪਾ ਕੇ, ਹਾਂ ਇੱਕ ਅੱਧੀ ਡਿੰਗ ਪੱਟ ਕੇ ਦੂਜੀ ਨੂੰ ਪੱਟਦੇ ਹੋ ਇੱਕ ਕਰਮ ਹੋ ਜਾਂਦੀ ਹੈ। ਸੋ ਢਾਈ ਮੈਨੇ ਢਾਈ ਕਰਮਾਂ, ਢਾਈ ਕਰਮਾਂ ਦੇ ਨਾਲ ਜਿਹੜੀ ਸੀ ਧਰਤੀ ਮੰਗਣਾ ਕੀਤੀ, ਕਿਹਨੇ ਮੰਗੀ ਸੀ, ਹੈ ਬਾਵਨ
ਬਾਵਨ ਰੂਪ ਬਹਾਨੇ,
ਹਾਂ ਪਰਮੇਸ਼ਰ ਨੇ ਵਿਸ਼ਨੂੰ ਨੇ ਬਾਵਨ ਬਾਉਣਾ ਰੂਪ ਧਾਰ ਕੇ ਇਸ ਬਹਾਨੇ ਜਿਹੜੀ ਸੀ ਧਰਤੀ ਢਾਈ ਕਰਮਾਂ ਮੰਗੀ ਸੀ। ਇਹਦਾ ਵੀ ਇਤਿਹਾਸ ਅੱਗੇ ਸੁਣੋ ਤੁਸੀਂ,
ਕਿਉਂ ਪੜ੍ਹਾਇਆ,
ਪੜ੍ਹਾਏ ਨਹੀਂ ਪਿਆਲ, ਪਾਇਆ ਪੜ੍ਹਾਏ ਪਿੱਛੇ ਅੱਗੇ,
ਹਾਂਜੀ
ਹਾਂਜੀ, ਕਿਉਂ ਪਾਇਆਲ,
ਕਿਉਂ ਪਾਇਆਲ ਜਾਏ,
ਕਿਉਂ
ਚਲੀਏ
ਕਾਹਨੂੰ ਪਤਾਲ 'ਚ ਜਾਣਾ ਪੈਂਦਾ ਰਾਜੇ ਬਲ ਨੂੰ, ਜੇ ਬਲ
ਜੇ ਬਲ ਰੂਪ ਪਛਾਣੇ,
ਜੇ ਬਲ ਕਿਤੇ ਬਲ ਰਾਜਾ ਵਿਸ਼ਨੂੰ ਦੇ ਰੂਪ ਦੀ ਕਿਤੇ ਪਹਿਚਾਣ ਕਰ ਲੈਂਦਾ ਵੀ ਇਹ ਬਾਵਨ ਰੂਪ ਧਾਰ ਕੇ ਆਇਆ, ਛਲ ਛਲਣ ਵਾਸਤੇ ਆਇਆ, ਚੁੱਪ ਭੁਲਾ ਦਿੱਤਾ ਉਹਨੂੰ ਵੀ, ਹਾਂ ਕੋਈ ਜਾਣ ਨਾ ਭੁੱਲਿਆ ਭਾਈ ਆਇਆ ਸੀ ਨਾ, ਇਹ ਵੀ ਭੁੱਲ ਗਿਆ। ਸੋ ਇਹਦਾ ਕੀ ਇਤਿਹਾਸ ਹੈ ਬਲ ਰਾਜੇ ਦਾ। ਸੋ ਜਿਹੜਾ ਬਲ ਰਾਜਾ ਸੀ, ਸੁਣ ਲੱਗੇ ਕਿ ਚੱਲੀਏ, ਹਾਂ ਇਹ ਬਲਰਾਜ ਆ ਜਿਹੜਾ ਸੀ ਪ੍ਰਹਿਲਾਦ ਦਾ ਪੋਤਰਾ ਹੋਇਆ, ਪ੍ਰਹਿਲਾਦ ਤਾਂ ਜਾਣਦੇ ਹੋ ਨਾ, ਪ੍ਰਹਿਲਾਦ ਭਗਤ ਦਾ ਪੋਤਰਾ ਹੋਇਆ, ਪ੍ਰਹਿਲਾਦ ਦਾ ਪੁੱਤਰ ਸੀ ਬਰੋਚਨ, ਬਰੋਚਨ ਦਾ ਪੁੱਤਰ ਸੀ ਇਹ ਰਾਜਾ ਬਲ, ਕਿੱਥੇ ਦੇ ਰਹਿਣ ਵਾਲੇ ਸੀ, ਮੁਲਤਾਨ ਦੇ, ਤੁਸੀਂ ਕੋਈ ਪਾਕਿਸਤਾਨ 'ਚੋਂ ਆਇਆ ਹੋਊਗਾ, ਮੁਲਤਾਨ ਸ਼ਹਿਰ ਬੜਾ ਪੁਰਾਣਾ ਸ਼ਹਿਰ ਹੈ ਉਸ ਵੇਲੇ ਦਾ, ਉਹਨਾਂ ਯੁੱਗਾਂ ਦਾ, ਉੱਥੇ ਪ੍ਰਹਿਲਾਦ ਭਗਤ ਦਾ ਇੱਕ ਕਿਲੇ ਦੇ ਵਿੱਚ ਉਹਨੂੰ ਬਣਿਆ ਹੋਇਆ ਸਤੰਭ ਜਿਹਾ ਬਣਾਇਆ ਉਹਨਾਂ ਨੇ, ਸੋ ਉਹ ਇਹ ਰਾਜਧਾਨੀ ਸੀ ਪ੍ਰਹਿਲਾਦ ਦੀ, ਜਾਂ ਇਹਦੇ ਪਿਓ ਜਿਹੜਾ ਸੀ ਹਰਨਾਕਸ਼, ਉਹਦੀ ਰਾਜਧਾਨੀ ਸੀ ਮੁਲਤਾਨ, ਬੜਾ ਪੁਰਾਣਾ ਸ਼ਹਿਰ ਹੈ, ਸੋ ਉੱਥੇ ਦੇ ਇਹ ਰਾਜਾ ਸੀ ਬਲ, ਬਲੋਚਨ ਦਾ ਪੁੱਤਰ, ਪ੍ਰਹਿਲਾਦ ਦਾ ਪੋਤਰਾ, ਸੋ ਇਹ ਵੀ ਜਿਹੜਾ ਸੀ ਇਹਦਾ ਗੁਰੂ ਸੀ ਸ਼ੁਕਰਾਚਾਰੀਆ, ਪ੍ਰਹਿਲਾਦ ਦਾ ਵੀ ਉਹ ਗੁਰੂ ਸੀ ਸ਼ੁਕਰਾਚਾਰੀਆ, ਉਹਦੇ ਗੁਰੂ ਇਹਨੇ ਵੀ ਇੱਛਾ ਕੀਤੀ ਵੀ ਮੁੜ ਕੇ ਜਿਹੜਾ ਹੈ ਸਵਰਗ ਦਾ ਰਾਜ ਨਾ ਲਈ, ਆਪਾਂ ਇੱਥੇ ਦਾ ਤਾਂ ਹੈਗਾ ਧਰਤੀ ਦਾ, ਤਾਂ ਸਵਰਗ ਦਾ ਰਾਜ ਲੈਣਾ ਚਾਹੀਦਾ, ਸ਼ੁਕਰ ਨੂੰ ਕਹਿਣ ਲੱਗਾ, ਸ਼ੁਕਰ ਦਾ ਫਿਰ ਜੱਗ ਕਰ ਭਾਈ, 101 ਜੱਗ ਕਰਨਾ ਪਊ, 100 ਜੱਗ ਪੂਰਾ ਕਰਿਆ ਇਹਨੇ, ਜਦੋਂ ਇੱਕ ਬਾਕੀ ਰਹਿ ਗਿਆ ਇੰਦਰ ਨੂੰ ਉਦੋਂ ਫਿਕਰ ਪੈ ਜਾਂਦਾ ਹੁੰਦਾ, ਜਦੋਂ ਕੋਈ ਜੱਗ ਕਰਦਾ ਪਿੱਛੇ ਤਾਂ ਉਹਨੂੰ ਚਿੰਤਾ ਹੋਣੀ ਮੇਰੇ ਰਾਜ ਖੋਊ ਆ ਕੇ, ਉੱਥੋਂ ਫਿਰ ਭੱਜਦਾ ਵਿਸ਼ਨੂੰ ਕੋਲ ਨੂੰ ਵੀ ਕੋਈ ਬੱਚਾ ਹੋ ਜੀ ਇੱਥੇ, ਫਿਰ ਗਿਆ ਕਹਿਣ ਲੱਗਾ ਮਹਾਰਾਜ ਵਿਸ਼ਨੂੰ ਨੂੰ ਇੰਦਰ ਜਾ ਕੇ, ਉਹ ਬਲ ਰਾਜਾ ਰਾਕਸ਼ਾਂ ਦਾ ਰਾਜਾ ਹੈ, ਇੱਕੋ ਜੱਗ ਬਾਕੀ ਰਹਿ ਗਿਆ, ਜੇ ਉਹ ਵੀ ਸੰਪੂਰਨ ਕਰ ਲਿਆ ਸਵਰਗ ਦਾ ਰਾਜ ਉਹਨੇ ਖੋ ਲੈਣਾ ਆਪਾਂ ਤੋਂ, ਅਤੇ ਇੱਥੇ ਫਿਰ ਰਾਕਸ਼ਾਂ ਦਾ ਕਬਜ਼ਾ ਹੋ ਜਾਣਾ, ਕੋਈ ਇੰਤਜ਼ਾਮ ਕਰੋ, ਵਿਸ਼ਨੂੰ ਦਾ ਕੰਮ ਹੁੰਦਾ ਚਲੋ ਛਲ ਫਲੇਬ ਖੜਨਾ ਇੱਦਾਂ ਹੀ, ਕਹਿੰਦੇ ਕੋਈ ਨਹੀਂ ਚਿੰਤਾ ਨਾ ਕਰ, ਬੌਣਾ ਰੂਪ ਧਾਰ ਲਿਆ, 6 ਉਂਗਲ ਦਾ ਸਾਰਾ ਹੀ ਬੌਣਾ ਰੂਪ ਧਾਰ ਕੇ, ਜਿੱਥੇ ਜੱਗ ਕਰ ਰਿਹਾ ਸੀ ਨਾ ਬਾਹਮਣ ਦਾ ਰੂਪ ਧਾਰ ਕੇ, ਬਾਮਣ ਰੂਪ ਧਾਰ ਕੇ ਉੱਥੇ ਆ ਕੇ ਬਹਿ ਗਿਆ ਜਿੱਥੇ ਜੱਗ ਹੋ ਰਿਹਾ ਸੀ, ਐਸੀਆਂ ਸੁੰਦਰ ਵੇਦ ਦੀਆਂ ਰੇਚਾਂ ਉਚਾਰੀਆਂ ਨੇ ਆਪਣੀ ਜ਼ਬਾਨ ਤੋਂ, ਰਾਜਾ ਕਹਿਣ ਲੱਗਾ ਵੀ ਨਿੱਕਾ ਜਿਹਾ ਬਾਲਕਾ ਹੈ, ਕਿੰਨਾ ਸੁੰਦਰ ਵੇਦ ਦੀਆਂ ਰੇਚਾਂ ਉਚਾਰ ਰਿਹਾ ਹੈ, ਕਹਿਣ ਲੱਗਾ ਮਹਾਰਾਜ ਤੁਸੀਂ ਦੱਸੋ ਕੀ ਚਾਹੀਦਾ ਤੁਹਾਨੂੰ, ਮੈਂ ਤੁਹਾਡੇ ਵਚਨ ਸੁਣ ਕੇ ਇੱਦਾਂ ਦੀਆਂ ਸੁੰਦਰ ਰੇਚਾਂ ਸੁਣ ਕੇ ਹੈਰਾਨ ਹਾਂ, ਮੰਗੋ ਕੀ ਮੰਗਦਾ ਜੀ ਤੁਸੀਂ ਮਹਿਲਾਂ 'ਚ ਆਏ ਹੋ, ਉਹ ਕਹਿਣ ਲੱਗੇ ਜੀ ਮੈਂ ਤਾਂ ਨਿਰਿਛਿਤ ਹੁੰਦਾ, ਨਿਰਿਛਿਤ ਬਾਲਕਾ ਹਾਂ, ਮੈਨੂੰ ਨੂੰ ਕੋਈ ਚੀਜ਼ ਚਾਹੀਦੀ, ਵਾਰ ਵਾਰ ਆਖਿਆ ਮੰਗੋ ਕੁਛ, ਕਹਿੰਦੇ ਚੰਗਾ ਜੇ ਬਹੁਤਾ ਹੀ ਖੁਸ਼ ਹੋਇਆ ਹੈ, ਅਤੇ ਫਿਰ ਮੇਰੀਆਂ 2.5 ਕਰਮਾਂ, ਮੇਰੀਆਂ 2.5 ਕਰਮਾਂ ਧਰਤੀ ਦਾਨ ਕਰ ਦੇ, ਉਹ ਕਹਿੰਦਾ ਵੀ ਨਿੱਕੇ ਜਿਹੇ ਹੈਗੇ ਨੇ 2.5 ਕਰਮਾਂ, ਇਹਦੀਆਂ ਕਿੰਨੀਆਂ ਹੋਣਗੀਆਂ, ਕਹਿਣ ਲੱਗਾ ਮਹਾਰਾਜ ਇਹ ਤਾਂ ਮੇਰੀ ਬੇਇੱਜ਼ਤੀ ਹੈ, ਬਲ ਰਾਜਾ ਕਹਿਣ ਲੱਗਾ ਹੋਰ ਕੁਛ ਮੰਗੋ ਨਾ, ਕਹਿੰਦੇ ਵੀ ਨਹੀਂ ਮੰਗਣਾ ਬਸ ਇੰਨਾ ਕਿਹਾ, ਮੇਰੀਆਂ 2.5 ਕਰਮਾਂ ਮੈਨੂੰ ਦਾਨ ਧਰਤੀ ਕਰ ਦੇ, ਅਤੇ ਉਹ ਧਰਤੀ ਦੇ ਮੈਂ ਕੁਟੀਆ ਬਣਾ ਕੇ ਤੇਰੇ ਮਹਿਲਾਂ ਦੇ ਮੂਹਰੇ ਆਹੀ ਵੇਦ ਦੀਆਂ ਰਿਚਾਂ ਤੈਨੂੰ ਸੁਣਾਇਆ ਕਰੂੰਗਾ, ਬੜੀ ਵਧੀਆ ਗੱਲ ਹੈ, ਉਹ ਸ਼ੁਕਰਾਚਾਰੀਆਂ ਨੂੰ ਪਤਾ ਲੱਗ ਗਿਆ ਵੀ ਇਹ ਬੌਣਾ ਕੋਈ ਹੈ ਨਹੀਂ ਹੈ ਬਾਲਕਾ ਨਹੀਂ, ਇਹ ਤਾਂ ਵਿਸ਼ਨੂੰ ਰੂਪ ਧਾਰ ਕੇ ਆਇਆ ਇਹਨੂੰ ਛੱਡਣ ਵਾਸਤੇ, ਅਤੇ ਦਾਨ ਕਰਨ ਦਾ ਸੰਕਲਪ ਕਰ ਲਿਆ ਬਲ ਰਾਜੇ ਨੇ, ਸ਼ੁਕਰਾਚਾਰੀਆ ਕਹਿਣ ਲੱਗਾ ਨਾ ਸੰਕਲਪ ਨਾ ਕਰ, ਇਹਨੇ ਛੱਡ ਲੈਣਾ ਤੈਨੂੰ, ਉਹ ਕਹਿੰਦੇ ਕਿਉਂ, ਕਹਿੰਦੇ ਵਿਸ਼ਨੂੰ ਆ ਇਹ, ਕਹਿੰਦਾ ਵਾਹ 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 ਅੱਜ ਮੇਰੇ ਦੁਆਰੇ ਦੇ ਵਿਸ਼ਨੂੰ ਵੀ ਮੰਗਤਾ ਬਣ ਕੇ ਆਇਆ, ਬਲ ਰਾਜਾ ਕਹਿਣ ਲੱਗਿਆ ਇੱਦੋਂ ਹੋਰ ਵਧੀਆ ਕਿਹੜੀ ਗੱਲ ਹੈ, ਮੈਨੂੰ ਕਰਨ ਦਿਓ ਦਾਨ, ਚਲੋ ਸੰਕਲਪ ਲੱਗਾ ਕਰਨ, ਸੰਕਲਪ ਕਹਿੰਦੇ ਪਾਣੀ ਚੂਲੀ ਭਰ ਕੇ ਪਾ ਦਿੰਦੇ ਸੀ ਅੱਗੇ, ਉਹਨੂੰ ਦਾਨ ਕਰਨ ਦਾ ਸੰਕਲਪ ਕਹਿੰਦੇ ਸੀ, ਪਾਣੀ ਲੈ ਕੇ ਗੰਗਾ ਸਾਗਰ 'ਚੋਂ ਭਰ ਕੇ ਜਦੋਂ ਚੂਲੀ ਪਾਉਣ ਲੱਗਾ ਨਾ, ਫਿਰ ਵੀ ਇਹਨੇ ਸੋਚਿਆ ਇਹਦੇ ਗੁਰੂ ਨੇ ਸ਼ੁਕਰਾਚਾਰੀਆ ਨੇ ਵੀ ਇਹਨੂੰ ਬਚਾਈਏ ਮੇਰਾ ਬਿਰਧ ਹੈ, ਤਾਂ ਉਹ ਗੰਗਾ ਸਾਗਰ ਦੇ ਆਪਣੀ ਸ਼ਕਤੀ ਨਾਲ ਨਾ ਨਿੱਕਾ ਜਿਹਾ ਰੂਪ ਧਾਰ ਕੇ ਨਾਲੀ ਦੇ ਮੂਹਰੇ ਬਹਿ ਗਏ, ਸ਼ੁਕਰਾਚਾਰੀ ਵੀ ਪਾਣੀ ਨਿਕਲੇ ਨਹੀਂ ਮੈਂ ਦੇਣਾ, ਟੂਟੀ ਦੇ ਮੂਹਰੇ ਜਿਹੜੇ ਗੰਗਾ ਸਾਗਰ ਦੀ ਟੂਟੀ ਦੇ ਅੰਦਰ ਵੜ ਕੇ ਬਹਿ ਗਏ, ਉਹਦੇ 'ਚ ਜਦੋਂ ਪਾਣੀ ਪਾਉਣ ਲੱਗਾ ਪਾਣੀ ਨਿਕਲੇ ਕੋਈ ਨਾ, ਕਹਿਣ ਲੱਗੇ ਵੀ ਪਾਣੀ ਨਿਕਲ ਨਹੀਂ ਰਿਹਾ, ਵਿਸ਼ਨੂੰ ਕਹਿੰਦਾ ਡੱਕਾ ਲੈ ਕੇ ਮਾਰ ਅੱਖ 'ਚ, ਟੂਟੀ ਵਿੱਚ ਦੀ ਡੱਕਾ ਮਾਰਿਆ, ਉਹ ਜਾ ਕੇ ਸ਼ੁਕਰਾਚਾਰੀ ਦੇ ਅੱਖ 'ਚ ਵੱਜਿਆ, ਕਾਣਾ ਹੋ ਗਿਆ ਉਹਦਾ ਦਾ ਵਿਚਾਰਾ, ਉਹ ਜਿੰਨਾ ਕੁ ਉਦੋਂ ਪਾਣੀ ਨਿਕਲਿਆ ਉਹਦਾ ਸੰਕਲਪ ਕਰ ਦਿੱਤਾ, ਸੰਕਲਪ ਕਰ ਦਿੱਤਾ ਅਤੇ ਮੁੜ ਕੇ ਇਹਨੇ ਫਿਰ ਆਪਣਾ ਧਾਰ ਲਿਆ, ਫਿਰ ਉਹ ਜਿਹੜਾ ਵਿਰਾਟ ਰੂਪ ਸੀ, ਇੱਕ ਕਦਮ ਵਿਸ਼ਨੂੰ ਜਿਹੜਾ ਸੀ ਲੈ ਗਿਆ ਸਵਰਗ ਵਿੱਚ, ਦੂਜਾ ਕਰਮ ਦੇ ਨਾਲ ਸਾਰੇ 3 ਲੋਕਾਂ ਦੀ ਧਰਤੀ ਮਿਣਤੀ, 2 ਕਦਮਾਂ 'ਚ 2.5 ਕਰਮ ਕਿਹਾ ਸੀ ਨਾ, ਕਰੋ 2.5, ਅੱਧੀ ਕਰਮ ਰਹਿ ਗਈ, ਹੁਣ ਉਹ ਸੋਚਦਾ ਕਿ ਵੀ ਤਾਂ ਮੇਰੇ ਗੁਰੂ ਵਾਲੀ ਗੱਲ ਸੱਚੀ ਹੋ ਗਈ, ਮੈਂ ਹੁਣ ਕੀ ਦਾਨ ਕਰਾਂ, ਇਹ 2 ਕਰਮਾਂ ਵਿੱਚ 3 ਲੋਕ ਮਿਣਤੇ ਨੇ ਤਾਂ, ਅਤੇ ਫਿਰ ਕਹਿਣ ਲੱਗੇ ਹੁਣ ਮੇਰਾ ਸਰੀਰ ਬਾਕੀ ਆ, ਅੱਧੀ ਕਰਮ 'ਚ ਫਿਰ ਇਹਨੇ ਉਹਦਾ ਸਰੀਰ ਜਿਹੜਾ ਸੀ ਉਹ ਮਿਣ ਕੇ ਪਤਾਲ 'ਚ ਭੇਜਤਾ ਉਹਨੂੰ, ਜਾਂ ਉੱਥੇ ਦਾ ਰਾਜ ਕਰ ਸਵਰਗ ਦਾ ਨਾ ਪਾਲ, ਇੱਥੋਂ ਦਾ ਰਾਜਾ ਬਣ, ਪਤਾਲ 'ਚ ਭੇਜ ਕੇ ਜਦੋਂ ਵਿਸ਼ਨੂੰ ਤੋਂ ਆਉਣ ਲੱਗਾ ਇਹਨੇ ਲੱਤੋਂ ਫੜ ਲਿਆ ਬਲ ਰਾਜੇ ਨੇ, ਕਹਿੰਦੇ ਠਹਿਰ ਜਾ ਮੈਂ ਆਪਣਾ ਵਚਨ ਪੂਰਾ ਕੀਤਾ, ਤੂੰ ਵੀ ਆਪਣਾ ਵਚਨ ਹੁਣ ਪੂਰਾ ਕਰ, ਤੂੰ ਕਿਹਾ ਸੀ ਮੈਨੂੰ 2.5 ਕਰਮਾਂ ਧਰਤੀ ਦੇ, ਮੈਂ ਉੱਥੇ ਕੁਟੀਆ ਬਣਾ ਕੇ ਤੇਰੇ ਮਹਿਲਾਂ ਮੂਹਰੇ ਜਿਸਾਂ ਗਾਊਂਗਾ ਬੈਠ ਇੱਥੇ, ਤੂੰ ਵੀ ਆਪਣਾ ਬਚਨ ਪੂਰਾ ਕਰ। ਉਦੋਂ ਦਾ ਫਿਰ ਕਹਿੰਦੇ ਵੀ ਉਹਦੇ ਦੁਆਰੇ 'ਤੇ ਬੈਠਾ ਆਉਂਦਾ ਨਾ ਬਾਣੀ 'ਚ ਆਇਆ, ਅੱਜ ਹੂ ਬਲ ਕੇ ਦੁਆਰ ਖਰੋ, ਪਿੱਛੇ ਆਪਾਂ ਪੜ੍ਹ ਕੇ ਗਏ। ਹੁਣ ਤੱਕ ਬਲਰਾਜ ਦੇ ਉੱਥੇ ਮਹਿਲਾਂ 'ਚ ਬੈਠਾ ਹੋਇਆ, ਉਹਨੇ ਵੀ ਬਚਨ ਪੂਰਾ ਕਰਾ ਲਿਆ ਆਪਣਾ। ਇਉਂ ਕਹਿ ਰਹੇ ਨੇ ਕਿਉਂ ਪਿਆਲ ਜਾਏ ਕਿਉਂ ਚਲੀ ਹੈ, ਉਪਲੀ ਪੰਕਤੀਆਂ ਦੋਏ ਪੜ੍ਹ ਲਓ। ਕਰੋ ਅਟਾਈ ਧਰਤੀ ਮੰਗੀ,
ਕਰੋ ਅਟਾਈ ਧਰਤੀ ਮੰਗੀ,
ਕਰੋ ਮੈਨੇ ਕਦਮ ਕਰਮਾ ਢਾਈ ਕਰਮਾ ਧਰਤੀ ਮੰਗੀ। ਵਿਸ਼ਨੂੰ ਨੇ ਬਾਵਨ ਰੂਪ ਧਾਰ ਕੇ ਕਿਵੇਂ ਮੰਗੀ? ਬਾਵਨ ਰੂਪ ਬਹਾਨੇ,
ਬਾਵਨ ਰੂਪ ਬਹਾਨੇ,
ਬਾਉਣਾ ਰੂਪ ਧਾਰ ਕੇ ਇਸ ਬਹਾਨੇ ਅੱਗੇ ਕਿਉਂ ਪਾਇਆ,
ਕਿਉਂ ਪਿਆਰ ਜਾਏ ਕਿਉਂ ਛਲੀਏ।
ਹਾਂ,
ਜੇ ਬਲ ਰੂਪ ਪਛਾਣੇ,
ਹਾਂ ਜੇ ਬਲ ਰਾਜਾ ਕਿਤੇ ਦੇ ਰੂਪ ਦੀ ਪਹਿਚਾਣ ਕਰ ਲੈਂਦਾ ਵੀ ਇਹ ਤਾਂ ਵਿਸ਼ਨੂੰ ਆ, ਮੈਨੂੰ ਛਲਣ ਵਾਸਤੇ ਆਇਆ, ਕਿਉਂ ਛਲਿਆ ਜਾਂਦਾ, ਕਿਉਂ ਪਤਾਲ 'ਚ ਜਾ ਕੇ ਬਹਿੰਦਾ ਉਹ। ਸੋ ਇਸ ਕਰਕੇ ਕੋਈ ਜਾਣ ਨਾ ਭੁੱਲਿਆ ਭਾਈ, ਇਹ ਭੁਲਾ ਦਿੱਤਾ ਉਹਨੂੰ ਬਲ ਰਾਜੇ ਨੂੰ ਵੀ ਕਿੱਡਾ ਵੱਡਾ ਰਾਜਾ ਸੀ। ਤਾਂ ਆਪਾਂ ਵੀ ਦਾਵਾ ਨਾ ਕਰੀਏ ਅਸੀਂ ਭੁੱਲਣਾ ਨਹੀਂ ਜੀ, ਪਤਾ ਨਹੀਂ ਕਦੋਂ ਭੁਲਾ ਦੇਵੇ ਉਹ। ਹਾਂ ਚਲੋ,
ਰਾਜਾ ਜਨ ਮੇਜਾ ਦੇ ਮਤੀ
ਮਤੀ
ਮਤੀ ਬ੍ਰਿਜ,
ਬ੍ਰਿਜ ਨਹੀਂ ਬ੍ਰਿਜ ਦਾ ਪੁਲ ਹੁੰਦਾ ਅੰਗਰੇਜ਼ੀ 'ਚ, ਪੁਲ ਕਹਿੰਦੇ ਬਰਜ,
ਬਰਜ ਬਿਆਸ,
ਬਿਆਸ
ਬਿਆਸ
ਪੜ੍ਹਾਇਆ,
ਪੜ੍ਹਾਇਆ
ਰਾਜਾ ਜਨਮੇਜਾ ਦੇ ਮਤੀ,
ਰਾਜਾ ਜਨਮੇਜਾ ਦੇ ਮਤੀ
ਬਰਜ ਬਿਆਸ ਪੜ੍ਹਾਇਆ,
ਬਰਜ ਬਿਆਸ ਪੜ੍ਹਾਇਆ।
ਰਾਜਾ ਜਨਮੇਜਾ ਹੋਇਆ ਇਹ ਕੌਣ ਸੀ? ਪਾਂਡਵਾਂ ਵਿੱਚੋਂ ਹੋਇਆ। ਅਰਜਨ ਦਾ ਪੁੱਤਰ ਹੋਇਆ ਅਭਿਮਨੂ, ਅਭਿਮਨੂ ਦਾ ਪੁੱਤਰ ਹੋਇਆ ਰਾਜਾ ਪਰਿਸ਼ਤ, ਪਰਿਸ਼ਤ ਦਾ ਪੁੱਤਰ ਜਨਮੇਜਾ ਹੋਇਆ। ਕਲਯੁਗ ਇਹ ਦੁਆਪਰ ਯੁੱਗ ਦਾ ਆਖਰੀ ਰਾਜਾ ਹੋਇਆ ਹੈ ਜਿਹੜਾ ਪਰਿਸ਼ਤ ਸੀ, ਇਹ ਕਲਯੁੱਗ ਦਾ ਬਣਿਆ ਫਿਰ ਰਾਜਾ ਜਨਮੇਜਾ ਜਿਹੜਾ ਸੀ ਦੁਆਪਰ ਮੁੱਕ ਗਿਆ। ਇਹਨੂੰ ਵੀ ਮਤ ਦੇਖ ਕੇ ਕਿਹਨੇ ਪੜ੍ਹਾਇਆ? ਬਿਆਸ ਮੁਨੀ ਨੇ ਵਰਜਿਆ, ਰੋਕਿਆ ਇਹਨੂੰ, ਰੋਕ ਕੇ ਪੜ੍ਹਾਇਆ। ਸੋ ਕੀ ਕਾਰਨ ਸੀ, ਕਿਉਂ ਪੜ੍ਹਾਇਆ? ਪੜ੍ਹ ਲਓ ਅਗਲੀ ਲੈਣ ਵੀ, ਤਿੰਨ ਕਰ ਜੱਗ,
ਤਿੰਨ ਕਰ ਜੱਗ ਅਠਾਰਾਂ,
ਅਠਾਰਾਂ। ਇੱਥੇ ਵੀ ਭਾਈ ਵਿਸਰਾਮ ਦਾ ਬੜਾ ਭੁਲੇਖਾ ਪੈਂਦਾ, ਕਈ ਪਾਠ ਕਰ ਜਾਂਦੇ ਤਿੰਨ ਕਰ ਜੱਗ ਅਠਾਰਾਂ, ਵੀ ਅਠਾਰਾਂ ਜੱਗ ਕੀਤੇ ਨਹੀਂ, ਉਹ ਭਾਵ ਨਹੀਂ। ਤਿੰਨ ਕਰ ਜੱਗ,
ਤਿੰਨ ਕਰ ਜੱਗ
ਅਠਾਰਾਂ ਹੈ ਕਾਏ,
ਅਠਾਰਾਂ ਕਾਏ।
ਇਸ ਜਨਮੇਜੇ ਨੇ ਅਠਾਰਾਂ ਵਾਹਿਗੁਰੂ ਜੀ ਜੱਗ ਕਰਕੇ ਉਹ ਜੱਗ ਦੇ ਵਿੱਚ ਜਦੋਂ ਬਾਹਮਣਾਂ ਨੂੰ ਨਿਉਂਦਾ ਦਿੱਤਾ ਖਵਾਇਆ, ਅਠਾਰਾਂ ਗੋਤਾਂ ਦੇ ਬਾਹਮਣ ਮਾਰਤੇ, ਉਹ ਕਥਾ ਸੁਣਾਉਂਦੇ ਹਾਂ ਤੁਹਾਨੂੰ। ਕੀਰਤਨਾ ਚੱਲਿਆ ਚਲਾਇਆ, ਪਰ ਕਰਮਾਂ ਦਾ ਜਿਹੜਾ ਸੀ ਚਲਾਇਆ ਜ਼ੋਰ ਚੱਲਿਆ ਨਹੀਂ ਇੱਥੇ। ਸੋ ਕਿਵੇਂ ਸੀ ਰਾਜਾ ਜਨਮੇਜੇ ਨੇ ਕੀ ਭਾਵੀ ਵਰਤੇ? ਸੋ ਇਹ ਜਦੋਂ ਆਪਣੇ ਰਾਜ ਭਗਤ ਹੋਇਆ, ਵੇਦ ਵਿਆਸ ਕੋਲ ਆ ਕੇ ਕਹਿਣ ਲੱਗਾ, ਮਹਾਰਾਜ ਸਾਡੇ ਜਿਹੜੇ ਵੱਡੇ ਹੋਏ ਨੇ ਪਾਂਡਵ, ਯੁਧਿਸ਼ਠਿਰ, ਭੀਮ, ਅਰਜਨ, ਨਕੁਲ, ਸਹਿਦੇਵ ਵਗੈਰਾ, ਇਹਨਾਂ ਨੇ ਜੂਆ ਕਾਹਨੂੰ ਖੇਡਣਾ ਸੀ? ਅੱਛਾ ਮਾੜਾ ਕਰਮ ਕਿਉਂ ਕਰਿਆ? ਅਤੇ ਜੂਆ ਖੇਡ ਕੇ ਰਾਜੇ ਵਿਰਾਟ ਦੇ ਰਾਜ ਵਿੱਚ ਜਿਹੜਾ ਇੱਕ ਸਾਲ ਚੌਦਾਂ ਸਾਲ ਦਾ ਬਨਵਾਸ ਕੱਟਿਆ ਉੱਥੇ। ਸੋ ਐਸਾ ਉਹਨਾਂ ਨੇ ਮਾੜਾ ਕਰਮ ਕਿਉਂ ਕੀਤਾ? ਜੂਏ 'ਚ ਆਪਣੀ ਘਰਵਾਲੀ ਦਰੋਪਦੀ ਵੀ ਹਾਰ ਦਿੱਤੀ, ਸੋ ਇਹ ਨਹੀਂ ਚੰਗਾ ਉਹਨਾਂ ਨੇ ਕੀਤਾ। ਵੇਦ ਵਿਆਸ ਜੀ ਕਹਿਣ ਲੱਗੇ, ਰਾਜਾ ਜਨਮੇਜਾ ਭਾਵੀ ਨੂੰ ਕੋਈ ਮੇਟ ਨਹੀਂ ਸਕਦਾ, ਭਾਵੀ ਸੀ ਉਹਦੀ ਇੱਦਾਂ ਦੀ, ਇੱਦਾਂ ਬਣਨੀ ਸੀ ਖੇਡ। ਕਹਿੰਦੇ ਲਓ ਇਹ ਕਿਵੇਂ ਹੋ ਸਕਦਾ ਜੇ ਮੂਹਰੇ ਖੂਹ ਦੀਂਦਾ ਹੋਵੇ? ਜਨਮੇਜਾ ਕਹਿਣ ਲੱਗਾ, ਜ਼ਰੂਰੀ ਡਿੱਗਣਾ। ਕਹਿੰਦੇ ਚੰਗਾ ਫਿਰ ਜੇ ਨਹੀਂ ਮੰਨਦਾ ਨਾ, ਲੈ ਤੈਨੂੰ ਅਸੀਂ ਉਹਨੂੰ ਪਹਿਲਾਂ ਦੱਸ ਦੇਣਾ ਜਿਵੇਂ ਤੇਰੀ ਭਾਵੀ ਹੋਣੀ ਹੈ। ਕਹਿੰਦੇ ਵੇਖ ਤੂੰ ਜਿਹੜਾ ਹੈ ਇੱਕ ਘੋੜੀ ਖਰੀਦੇਗਾ। ਕਹਿੰਦੇ ਅੱਛਾ ਜੀ, ਘੋੜੀ ਖਰੀਦ ਕੇ ਫਿਰ ਤੂੰ ਘੋੜੀ 'ਤੇ ਚੜ੍ਹ ਕੇ ਸ਼ਿਕਾਰ ਨੂੰ ਜਾਏਗਾ ਜੰਗਲ 'ਚ, ਜੰਗਲ 'ਚ ਜਾ ਕੇ ਥੱਕ ਜਾਏਗਾ, ਘੋੜੀ ਦਰਖਤ ਨਾਲ ਬੰਨ੍ਹ ਕੇ ਉੱਥੇ ਸੌਂ ਜਾਏਗਾ। ਵੇਦ ਵਿਆਸ ਦੱਸ ਰਹੇ ਨੇ ਜਨਮੇਜੇ ਨੂੰ, ਜੰਗਲ 'ਚੋਂ ਘੋੜਾ ਆ ਕੇ ਸੰਗ ਹੋਣ ਕਰਕੇ ਘੋੜੀ ਫਿਰ ਜਿਹੜਾ ਬਛੇਰੇ ਨੂੰ ਜਨਮ ਦੇਵੇਗੀ, ਬੱਚੇ ਨੂੰ, ਬਛੇਰੇ ਨੂੰ, ਘੋੜੇ ਨੂੰ, ਉਹ ਘੋੜੇ ਨੂੰ ਲੈ ਕੇ ਤੂੰ ਸਿਮੇਜ ਜੱਗ ਕਰੇਗਾ, ਸਾਰੇ ਰਾਜਿਆਂ ਨੂੰ ਜਿੱਤੇਗਾ। ਫਿਰ ਜਿੱਤ ਕੇ ਫਿਰ ਜਿਹੜਾ ਸੀ ਅਠਾਰਾਂ ਗੋਤ ਦੇ ਬਾਹਮਣਾਂ ਨੂੰ ਨਿਉਂਦਾ ਦੇਵੇਂਗਾ ਜੱਗ ਵਿੱਚ, ਬਾਹਮਣ ਆਉਣਗੇ ਛਕਣ ਵਾਸਤੇ, ਛਕਦੇ ਛਕਦੇ ਫਿਰ ਜਦੋਂ ਤੂੰ ਆਪਣੀ ਰਾਣੀ ਨੂੰ ਨਾਲ ਲੈ ਕੇ ਉਹਨੂੰ ਦੱਸਣਾ ਦੇਣਾ ਆਵੇਗਾ ਨਾ, ਜਿਵੇਂ ਹੁਣ ਤੁਸੀਂ ਵੀ ਕਈ ਵਾਰੀ ਲੰਗਰ ਛਕਣ ਜਾਂਦੇ ਪੈਸੇ ਦੇ ਦਿੰਦੇ ਹੋ ਦੱਸਣਾ ਦੇ ਸਿੱਖਾਂ ਨੂੰ, ਅਤੇ ਉਦੋਂ ਬਾਹਮਣਾਂ ਨੂੰ ਮਿਲਦੀ ਸੀ। ਕਹਿੰਦੇ ਵੀ ਇੱਦਾਂ ਫਿਰ ਜਦ ਤੂੰ ਦੱਸਣਾ ਦੇਣ ਰਾਣੀ ਨੂੰ ਲੈ ਕੇ ਆਏਗਾ, ਰਾਣੀ ਸਾੜੀ ਲਾ ਕੇ ਆਵੇਗੀ, ਉਹ ਕੁਦਰਤੀ ਹਵਾ ਦੇ ਨਾਲ ਮਾੜਾ ਜਿਹਾ ਪੱਲਾ ਸਾੜੀ ਦਾ ਉੱਡੇਗਾ, ਬੇਪੜਦ ਹੋਵੇਗੀ, ਬਾਹਮਣ ਵੇਖ ਕੇ ਹੱਸ ਪੈਣਗੇ, ਉਹਨਾਂ ਨੂੰ ਹੱਸਿਆਂ ਨੂੰ ਵੇਖ ਕੇ ਤੈਨੂੰ ਗੁੱਸਾ ਆਊ, ਗੁੱਸੇ ਨਾਲ ਆ ਕੇ ਚੱਕ ਕੇ ਖੀਰ ਦੇ ਕੜਾਹ ਛੱਟ ਕੇ ਕੁੱਤਾ ਮਾਰ ਦੇਗਾ, ਕੁਝਾਂ ਨੂੰ ਭੱਠੀ 'ਚ ਸਾੜ ਦੇਗਾ। ਉੱਥੋਂ ਤੈਨੂੰ ਉਹਨਾਂ ਦਾ ਸਰਾ ਜਿਹੜਾ ਸੀ ਪਾਪ ਲੱਗੂਗਾ 18 ਗੋਤਾਂ ਦੇ ਬਾਹਮਣਾਂ ਨੂੰ ਮਾਰਨੇ ਕਰਕੇ 18 ਤਰ੍ਹਾਂ ਦਾ ਕੋਹੜ ਤੇਰੇ ਸਰੀਰ 'ਤੇ ਹੋਊਗਾ। ਨਾ ਇੱਦਾਂ ਤੇਰੀ ਮੌਤ ਹੋਣੀ ਵਾਲਾ, ਤੈਨੂੰ ਦੱਸ ਦਿੱਤਾ ਪਹਿਲਾਂ ਬਚਾਅ ਕਰ ਲੈ। ਤੂੰ ਕਹਿੰਦਾ ਵੀ ਪਾਪ ਕੀ ਜਿਹੜਾ ਖੂਹ ਦਿੰਦਾ ਮੂਹਰੇ, ਤੈਨੂੰ ਤੇਰੀ ਮੌਤ ਇੱਦਾਂ ਹੋਣੀ ਦੱਸੀ ਹੈ, ਤੂੰ ਕਰ ਲੈ ਬਚਾਅ ਜਿਵੇਂ ਕਰਨਾ। ਫਿਰ ਤੂੰ ਘੋੜੀ ਨਾ ਖਰੀਦੀ, ਜੇ ਖਰੀਦ ਲਈ ਚੜ੍ਹ ਕੇ ਨਾ ਜਾਈ, ਜੇ ਚੜ੍ਹ ਕੇ ਜਾਏਗਾ ਉੱਥੇ ਠਹਿਰੀ ਨਾ ਵਾਪਸ ਆ ਜਾਈ। ਫਿਰ ਤੂੰ ਵਾਪਸ ਆ ਕੇ ਫਿਰ ਜਿਹੜਾ ਸੀ ਜੇ ਹੋਇਆ ਬਛੇਰੇ ਵਾਲੀ ਗੱਲ ਤਾਂ ਜੱਗ ਨਾ ਕਰੀ, ਬਾਹਮਣਾਂ ਨੂੰ ਨਾ ਖਵਾਈ, ਤੈਨੂੰ ਪਹਿਲਾਂ ਦੱਸਦਾ। ਚਲੋ ਕਹਿੰਦਾ ਮੈਂ ਘੋੜੀ ਉਹ ਨਹੀਂ ਖਰੀਦਦਾ। ਉੱਥੋਂ ਆਇਆ ਮਹਿਲਾਂ 'ਚ ਆ ਗਿਆ, ਆ ਕੇ ਐਸਾ ਹੀ ਹੋਇਆ ਬਹੁਤ ਸਮਾਂ ਲੰਘ ਗਿਆ, ਨਾ ਘੋੜਾ ਖਰੀਦਿਆ ਨਾ ਕੋਈ ਘੋੜੀ ਖਰੀਦੀ। ਘੋੜੇ ਜਿਹੜੇ ਸੀ ਬੁੜੇ ਵਿਚਾਰੇ ਮਰ ਚੱਲੇ, ਕੁਛ ਤੰਬੇਲਾ ਖਾਲੀ ਹੋ ਚੱਲਿਆ ਘੋੜਿਆਂ ਵੱਲੋਂ। ਵਜ਼ੀਰ ਇਕੱਠੇ ਹੋ ਕੇ ਕਹਿਣ ਲੱਗੇ ਮਹਾਰਾਜ ਘੋੜੇ ਤਾਂ ਖਾਲੀ ਹੋ ਗਏ ਨੇ, ਕੱਲ੍ਹ ਨੂੰ ਗੁਆਂਢੀ ਰਾਜ ਨੂੰ ਪਤਾ ਲੱਗ ਗਿਆ ਹਮਲਾ ਕਰੂਗਾ, ਤਾਂ ਘੋੜਿਆਂ ਦੀ ਫੌਜ ਕੋਈ ਨਹੀਂ ਇਹਨਾਂ ਕੋਲ, ਘੋੜੇ ਤਾਂ ਖਰੀਦ ਲਓ, ਘੋੜੀ ਨਾ ਖਰੀਦਿਓ। ਆਹੋ ਕਹਿੰਦੇ ਚਲੋ ਘੋੜੇ ਤਾਂ ਖਰੀਦ ਲਓ, ਪਿਲਾ ਦਿੱਤਾ ਘੋੜੇ ਖਰੀਦ ਲਏ। ਘੋੜੇ ਜਿਹੜਾ ਵਪਾਰੀ ਲੈ ਕੇ ਆਏ ਨਾ, ਉਹਨਾਂ ਵਿੱਚ ਇੱਕ ਘੋੜੀ ਸੀ ਖੁਰਾਸਾਨ ਦੀ, ਬੜੀ ਸੁੰਦਰ ਘੋੜੀ, ਖੁਰਾਸਾਨ ਇਰਾਕ ਦੇ ਇਰਾਕੀ ਘੋੜੀ, ਇਰਾਕ ਦੇ ਇਲਾਕੇ ਦੇ ਘੋੜੇ ਅਤੇ ਘੋੜੀਆਂ ਬਹੁਤ ਫੇਮਸ ਹੋਏ ਨੇ। ਸੋ ਉੱਥੋਂ ਦੀ ਇੱਕ ਘੋੜੀ ਨਾਲ ਆਈ, ਉਹ ਘੋੜੀ ਬਹੁਤ ਸੁੰਦਰ। ਵਜ਼ੀਰ ਕਹਿਣ ਲੱਗੇ ਵੀ ਜੇ ਘੋੜੀ ਨਾ ਖਰੀਦੀ ਨਾ ਬਾਦਸ਼ਾਹ ਨੇ, ਤਾਂ ਹੋਰ ਕਿਸੇ ਰਾਜੇ ਨੇ ਖਰੀਦ ਲਈ, ਸਾਡੀ ਬੇਇੱਜ਼ਤੀ ਆ, ਸਾਡੀ ਰਾਜਧਾਨੀ ਦੀ ਖਰੀਦਣੀ ਚਾਹੀਦੀ ਆ। ਆ ਕੇ ਰਾਜੇ ਨੂੰ ਸਲਾਹ ਦਿੱਤੀ, ਮਹਾਰਾਜ ਘੋੜੀ ਬਹੁਤ ਸੋਹਣੀ ਆਈ ਹੈ, ਇਰਾਕ ਦੀ ਹੈ, ਖਰੀਦ ਲਓ, ਚੜਿਓ ਚੜਿਓ ਉੱਤੇ, ਨਾ ਖਰੀਦਣ ਦਾ ਕੋਈ ਡਰ ਨਹੀਂ। ਸੋ ਜੇ ਹੋਰ ਕਿਸੇ ਨੇ ਖੋਲੀ ਖਰੀਦ ਲਈ, ਤੁਹਾਡੀ ਬੇਇੱਜ਼ਤੀ ਹੋਣੀ ਹੈ। ਚਲੋ ਜੀ, ਕਹਿੰਦੇ ਫਿਰ ਖਰੀਦ ਲਓ, ਚੜ੍ਹਾਂਗੇ। ਨਹੀਂ ਖਰੀਦ ਲਈ, ਅਤੇ ਉਹ ਘੋੜੀ ਰੋਜ਼ ਹੁਣ ਕਿਆ ਕਰੇ ਚੜ੍ਹਨ ਵਾਸਤੇ, ਵੀ ਮੇਰੇ ਕੋਈ ਸਵਾਰ ਨਹੀਂ ਚੜ੍ਹਦਾ। ਵਜ਼ੀਰ ਕਹਿੰਦਾ ਮਹਾਰਾਜ ਜੀ ਇਹ ਸਵਾਰੀ ਕਰਨ ਵਾਸਤੇ ਇੱਛਾ ਕਰਦੀ ਹੈ, ਇੱਦਾਂ ਕਰੋ ਸ਼ਿਕਾਰ ਕਰਨ ਆ ਜਾਇਓ, ਚੜ੍ਹ ਕੇ ਤਾਂ ਵੇਖ ਲਓ। ਚਲੋ ਚੜ੍ਹ ਗਏ ਨੇ, ਘੋੜੀ ਐਸੀ ਭੱਜੀ ਲੈ ਕੇ ਉਸੇ ਜੰਗਲ 'ਚ ਲੈ ਵੜੀ, ਮੈਂ ਥੱਕੇ ਥਕਾਵਟ ਦਾ ਮਾਰਿਆ ਉੱਥੇ ਬੰਨ ਦਿੱਤੀ, ਸੌਂ ਗਿਆ। ਐਸੇ ਖੇਡ ਹੋਇਆ, ਘੋੜਾ ਆਇਆ, ਸੰਗ ਹੋਇਆ, ਗਾਂ ਬਛੇਰੇ ਨੇ ਜਨਮ ਲਿਆ, ਫਿਰ ਜੱਗ ਕਰ ਬੈਠਿਆ। ਸੋ ਉਹੀ ਬਾਹਮਣ ਇਕੱਠੇ ਕਰ ਲਏ 18 ਗੋਤਾਂ ਦੇ, ਫਿਰ ਜਿਹੜਾ ਸੀ ਉਹਨਾਂ ਨੂੰ ਖੀਰ ਛਕਾਈ, ਮੁੜ ਕੇ ਰਾਣੀ ਨੂੰ ਲੈ ਕੇ ਆਇਆ। ਉਹੀ ਦਸ਼ਾ ਹੋਈ, ਬੇਪਰਦ ਹੋਣ ਕਰਕੇ ਬਾਹਮਣ ਹੱਸ ਪਏ, ਚੱਕ ਕੇ ਕੜਾਹਿਆਂ 'ਚ ਛੱਡਤੇ, ਕੁਛ ਕੁਛ ਭੱਠੀ 'ਚ ਛਾੜਤੇ। ਤਾਂ ਉਸ 18 ਤਰ੍ਹਾਂ ਦਾ ਜਿਹੜਾ ਸੀ ਕੋਹੜ ਸਰੀਰ 'ਤੇ ਹੋ ਗਿਆ। ਫਿਰ ਵੇਦ ਵਿਆਸ ਕੋਲ ਆਇਆ, ਲਓ ਜੀ ਤਾਂ ਗੱਲ ਕੋਹੜ ਹੋ ਗਿਆ ਸਾਰੇ। ਵੇਦ ਵਿਆਸ ਜੀ ਕਹਿਣਗੇ 18 ਪਰਵਾਂ ਵਾਲਾ ਹੁਣ ਮਹਾਂਭਾਰਤ ਸੁਣ, ਮਹਾਂਭਾਰਤ ਦੇ 18 ਪਰਵ ਨੇ ਨਾ ਤੁਸੀਂ ਦੇਖਿਆ ਹੋਣਾ ਕਿਤੇ। ਉਹ ਸੁਣਾਉਣ ਲੱਗ ਪਏ, ਜਦੋਂ ਭੀਸ਼ਮ ਪਰਵ ਆਇਆ ਉਹਦੇ 'ਚ ਕਥਾ ਆਈ ਵੀ ਭੀਸ਼ਮ ਨੇ ਹਾਥੀ ਜਿਹੜੇ ਸੀ ਉੱਪਰ ਨੂੰ ਚੜ੍ਹਾ ਦਿੱਤੇ, ਮੁੜੇ ਹੀ ਨਹੀਂ, ਉੱਥੋਂ ਨੱਕ ਚੜਿਆਇਆ ਨਾ। ਕਹਿੰਦਾ ਇਹ ਕਿਵੇਂ ਹੋ ਸਕਦੀ ਹੈ ਗੱਲ, ਹਾਥੀ ਚੜ੍ਹਾਤੇ ਤਾਂ ਮੁੜ ਕੇ ਨਹੀਂ ਆਏ। ਅਤੇ ਉਹ ਨੱਕ ਚੜਾਉਣ ਕਰਕੇ ਨੱਕ 'ਚ ਕੋਹੜ ਰਹਿ ਗਿਆ, ਮੌਤ ਹੋ ਗਈ। ਇਸ ਕਰਕੇ ਕਹਿ ਰਹੇ ਨੇ ਬਈ ਪਹਿਲਾਂ ਵੀ ਦੱਸ ਦਿੱਤਾ ਰਾਜੇ ਜਨਮੇਜੇ ਨੂੰ, ਪੜ੍ਹਾਇਆ ਵਰਜਮੈਂ ਨੇ, ਰੋਕਿਆ ਵੇਦ ਵਿਆਸ ਨੇ, ਅਤੇ ਪੜ੍ਹਾਇਆ ਵੀ ਚੰਗੀ ਤਰ੍ਹਾਂ, ਮਤ ਵੀ ਦਿੱਤੇ, ਪਰ ਫਿਰ ਵੀ ਜਿਹੜਾ ਸੀ ਭਾਈ ਭਾਵੇਂ ਨਹੀਂ ਟਲ ਸਕੀ, ਐਸਾ ਹੀ ਹੋਇਆ। ਕੋਈ ਜਾਣ ਨਾ ਭੁੱਲੇ ਭਾਈ, ਸੋ ਭੁੱਲੇ ਜਿਸਾ ਭੁਲਾਏ, ਬੁੱਝਾ ਜਿਸਾ ਪੁਛਾਏ। ਹਾਂ ਅੱਗੇ ਜੀ, ਗਣਿਤ
ਕੀਰਤਨਾ ਚੱਲ ਕੀਰਤਨਾ ਚੱਲੇ ਚਲਾਇਆ।
ਹਾਂ ਹੁਣ ਉਹਦੇ ਕਰਮਾਂ ਦਾ ਜਿਹੜਾ ਕਿਰਤ ਸੀ ਨਾ ਭਾਈ, ਉੱਥੇ ਜ਼ੋਰ ਨਹੀਂ ਕੋਈ ਚਲਾ ਸਕਿਆ, ਹੋਇਆ ਹੀ ਉਹੀ ਕੁਛ। ਲੇਖ ਨਾ ਮਿੱਟੀ ਹੇ ਸਖੀ, ਜੋ ਲਿਖਿਆ ਕਰਤਾਰ।
ਗਣਤਨਾ ਗਣੀ ਹੁਕਮ ਪਸਾਣਾ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਸਤਿਗੁਰੂ ਅੱਗੇ ਵਾਹਿਗੁਰੂ ਅੱਗੇ ਬੇਨਤੀ ਕਰਿਆ ਕਰੋ ਆਪ ਵੀ, ਮਹਾਰਾਜ ਸਾਡੇ ਗਣਤ ਨਾ ਗਣੀ, ਸਾਡੇ ਤਾਂ ਕਰਮ ਬਹੁਤ ਹੀ ਮਾੜੇ ਨੇ, ਇਹਨਾਂ ਕਰਮਾਂ ਦੀ ਕਿਤੇ ਗਿਣਤੀ ਨਾ ਗਿਣਿਓ। ਅਤੇ ਜਿਵੇਂ ਬਚਨ ਆਉਂਦੇ ਬਾਣੀ 'ਚ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਸਾਡੇ ਤਾਂ ਕਰਮ ਮਹਾਰਾਜ ਹੀ ਮਾੜੇ ਨੇ, ਕਿੰਨੇ ਜਨਮਾਂ ਦੇ ਨੇ, ਇਹਨਾਂ ਦੀ ਕਿਤੇ ਗਿਣਤੀ ਨਾ ਗਿਣ ਲਿਆ ਜੇ। ਹਾਂ ਗਣਤ ਨਾ ਗਣੀ ਹੁਕਮ ਪਛਾਣਾ, ਬਸ ਇਸ ਹੁਣ ਤੁਹਾਡੇ ਹੁਕਮ ਨੂੰ ਪਛਾਣਨਾ ਕੀਤਾ, ਠੀਕ ਆ, ਜੋ ਤੁਹਾਡੀ ਰਜ਼ਾ ਵਿੱਚ ਹੁੰਦਾ ਉਹੀ ਹੋਵੇਗਾ। ਬੋਲੀ
ਬੋਲੀ ਭਾਈ ਸਭਾਈ।
ਹਾਂ ਫਿਰ ਹੁਣ ਸੁਭਾਵਕ ਹੀ ਸੱਚੇ ਪਾਤਸ਼ਾਹ ਪ੍ਰੇਮ ਨਾਲ ਹੁਣ ਬੋਲਣਾ ਕਰੀਏ ਅਸੀਂ, ਸੁਭਾਈ ਮੈਨੇ ਸੁਭਾਵਕ, ਭਾਏ ਮੈਨੇ ਪ੍ਰੇਮ, ਪ੍ਰੇਮ ਵਿੱਚ ਬੋਲੀਏ, ਕਿਤੇ ਕੌੜਾ ਨਾ ਬਚਣ ਕਿਸੇ ਨੂੰ ਕਹਿ ਬੈਠੀਏ, ਕਿਤੇ ਉਹ ਐਸਾ ਕਰਮ ਬਣ ਜਾਵੇ। ਹਾਂਜੀ
ਜੋ ਕਿਸ ਵਰਤੈ ਧੁੰਦੈ ਸਲਾਹੀ,
ਧੁੰਦੈ ਸਲਾਹੀ,
ਧੁੰਦੈ ਸਲਾਹੀ,
ਸਲਾਹੀ
ਤੇਰੀ ਵਡਿਆਈ।
ਹਾਂ ਜੋ ਕਿਸ ਵਰਤੈ, ਜੋ ਵਰਤਾਰਾ ਵਾਹਿਗੁਰੂ ਵਰਤ ਰਿਹਾ ਨਾ, ਮਨ ਤੇਰੇ ਹੁਕਮ ਵਿੱਚ ਵਰਤ ਰਿਹਾ ਸਾਰੇ ਜਗਤ ਵਿੱਚ, ਇਸ ਕਰਕੇ ਤੈਨੂੰ ਸਲਾਹੁਣਾ ਹੀ ਬਣਦਾ, ਤੇਰੀ ਸਿਫਤ ਕਰਨੀ ਉਹ ਬਣਦੀ ਹੈ। ਹਾਂਜੀ
ਗੁਰਮੁਖ
ਸਭ ਤੇਰੀ ਵਡਿਆਈ, ਇਹ ਸੰਪੂਰਨ ਮਹਾਰਾਜ ਤੇਰੀ ਵਡਿਆਈ ਹੋਈ ਹੈ।
ਲੇਪ ਕਦੇ ਨਾ ਲਾਗੇ,
ਹਾਂ
ਸਦਾ ਰਹੇ ਸਰਨਾਈ,
ਲਾਗਾ ਦਲਾਵਾਂ ਲਾ ਦਿਓ,
ਰਹੇ ਸਰਨਾਈ,
ਉਹ ਤਾਂ ਠੀਕ ਹੈ, ਲਾਗਾ ਤੇ
ਨਾ ਲਾਗੇ ਸਦਾ ਰਹੇ ਸਰਨਾਈ।
ਹਾਂ ਸਾਰੀ ਪੰਕਤੀ ਪੜ੍ਹੋ, ਬੋਲੋ ਸਾਰੇ, ਗੁਰਮੁਖ ਅਲੇਪਤ,
ਗੁਰਮੁਖ ਅਲੇਪਤ,
ਲੇਪ ਕਦੇ ਨਾ ਲਾਗੈ,
ਲੇਪ ਕਦੇ ਨਾ ਲਾਗੈ।
ਜਿਹੜੇ ਗੁਰਮੁਖ ਨੇ ਉਹਨਾਂ ਨੂੰ ਭਾਈ ਕਰਮਾਂ ਦਾ ਲੇਪ ਨਹੀਂ ਲੱਗਦਾ, ਉਹ ਕਰਮਾਂ 'ਤੇ ਉੱਪਰ ਹੁੰਦੇ ਨੇ, ਉੱਚੇ ਉੱਠੇ ਹੁੰਦੇ ਨੇ, ਉੱਥੇ ਨਹੀਂ ਇਸ ਚੀਜ਼ ਲਾਗੂ ਹੁੰਦੀ ਕਰਮਾਂ ਵਾਲੀ ਭਾਵੀ ਵਾਲੀ, ਕਿਉਂਕਿ ਸਦਾ ਰਹੇ ਸਰਨਾਈ, ਉਹ ਸਦਾ ਹੀ ਪਰਮੇਸ਼ੁਰ ਦੀ ਸ਼ਰਨ ਵਿੱਚ ਰਹਿੰਦੇ ਨੇ। ਹਾਂਜੀ ਉਹ ਨਹੀਂ ਭੁੱਲ ਸਕਦੇ ਸ਼ਰਨ ਵਿੱਚ ਹੋਣ ਕਰਕੇ।
ਮਨਮੁਖ ਮੁਗਧ,
ਹਾਂ
ਆਗੇ ਚੇਤੇ ਨਾਹੀਂ,
ਚੇਤੇ ਦਲਾਵਾਂ ਲਾ,
ਚੇਤੇ ਚੇਤੇ,
ਹਾਂ ਠੀਕ ਹੈ, ਹਾਂ
ਨਾਹੀਂ ਤੇ ਦੁੱਖ ਲਾਗੇ ਪਛਤਾਏ।
ਪੜ੍ਹੋ ਸਾਰੇ, ਮਨਮੁਖ ਮੁਗਧ,
ਮਨਮੁਖ ਮੁਗਧ,
ਆਗੈ ਚੇਤੈ ਨਾਹੀਂ,
ਆਗੈ ਚੇਤੈ ਨਾਹੀਂ,
ਦੁੱਖ ਲਾਗੈ ਪਛਤਾਈ,
ਦੁੱਖ ਲਾਗੇ ਪਛਤਾਈ।
ਸੋ ਜਿਹੜੇ ਮਨਮੁਖ ਨੇ, ਜਿਹੜੇ ਕਹਿੰਦੇ ਸਾਨੂੰ ਭਾਵੀ ਕੀ ਕਹਿ ਸਕਦੀ ਆ ਜਨਮੇ ਜੇ ਅਰਗੇ, ਸੋ ਐਸੇ ਜਿਹੜੇ ਮੂਰਖ ਮੂਰਖਤਾ ਕਰਦੇ ਨੇ, ਸੋ ਆਗੈ ਚੇਤੈ ਨਾਹੀਂ, ਆਗਿਆ ਕਿੱਥੋਂ, ਮਨ ਤੋਂ ਅੱਗੋਂ, ਮਰਨ ਤੋਂ ਪਹਿਲਾਂ ਤਾਂ ਸਿਮਰਦੇ ਨਹੀਂ, ਚੇਤੇ ਨਹੀਂ ਕਰਦੇ ਵਾਹਿਗੁਰੂ ਨੂੰ, ਜਿਸ ਕਰਕੇ ਦੁੱਖ ਲੱਗਿਆ ਹੈ, ਦੁੱਖ ਉਹਨਾਂ ਨੂੰ ਦੁੱਖ ਆ ਲੱਗਦੇ ਨੇ ਪਰਲੋਕ ਵਿੱਚ ਵੀ ਲੋਕ ਵਿੱਚ, ਫਿਰ ਪਛਤਾਈ, ਫਿਰ ਪਛਤਾਤਾਪ ਕਰਦੇ ਨੇ। ਹਾਂਜੀ
ਆਪੇ ਕਰੇ ਕਰਾਏ
ਕਰਤਾ,
ਕਰਤਾ
ਸਾਬਤ, ਉਹ ਪਰਮੇਸ਼ੁਰ ਕਰਤਾ ਜਿਹੜਾ ਨਾ ਸੰਸਾਰ ਦੀ ਰਚਨਾ ਕਰਕੇ ਆਪੇ ਜੀਵਾਂ ਤੋਂ ਭਾਈ ਇੱਦਾਂ ਦੇ ਕਰਮ ਕਰਾਉਂਦਾ ਹੈ। ਹਾਂਜੀ
ਜਿਹਨੇ ਇਹ ਰਚਨਾ ਰਚੀ ਹੈ,
ਜਿਸੇ ਪਰਮੇਸ਼ੁਰ ਨੇ ਭਾਈ ਰਚਨਾ ਰਚੀ ਹੈ, ਉਹੀ ਜੀਵਾਂ ਤੋਂ ਇੱਦਾਂ ਆਪ ਇੱਦਾਂ ਦੇ ਕੰਮਾਂ ਵਿੱਚ ਪ੍ਰਵਿਰਤ ਕਰਾ ਦਿੰਦਾ ਹੈ, ਕੋਈ ਜਾਣ ਨਾ ਭੁੱਲੇ ਭਾਈ। ਹਾਂਜੀ
ਹਰ ਅਭਿਮਾਨ ਨਾ ਜਾਈ, ਜੀਆ
ਜੀ ਆਹੋ
ਜੀ ਆਹੋ,
ਹਾਂ ਪੜ੍ਹੋ ਸਾਰੇ, ਹਰ ਅਭਿਮਾਨ ਨਾ ਜਾਈ ਜੀ ਆਹੋ,
ਅਭਿਮਾਨ ਨਾ ਜਾਈ ਜੀਓ,
ਹਰ ਤੇ ਸੰਬੋਧਨ ਕਰਕੇ ਹਰ ਅਭਿਮਾਨ ਨਹੀਂ ਕਰਨਾ, ਹਰ ਅਭਿਮਾਨ ਨਾ ਜਾਈ ਜੀ ਆਹੋ,
ਅਭਿਮਾਨ ਨਾ ਜਾਈ ਜੀਓ।
ਹਰ ਦੇ ਤੇ ਤਿੰਨ ਅਰਥ ਹੋਣਗੇ, ਪਹਿਲਾ ਹਰ ਦਾ ਅਰਥ ਹਰ ਪ੍ਰਕਾਰ ਨਾਲ, ਜੀ ਜਿਹੜੇ ਨੇ ਅਭਿਮਾਨ ਕਰਦੇ ਨੇ, ਹੰਕਾਰ ਕਰਦੇ ਨੇ, ਹਰ ਪ੍ਰਕਾਰ ਹਰ ਤਰ੍ਹਾਂ ਦਾ ਹੰਕਾਰ ਕਰਦੇ ਨੇ, ਪਹਿਲਾ ਹਰ ਦਾ ਅਰਥ ਹੈ ਹਰ ਤਰ੍ਹਾਂ ਦਾ, ਦੂਜਾ ਹਰ ਦਾ ਅਰਥ ਹੈ ਦੂਰ ਕਰਨਾ, ਹਰ ਅਭਿਮਾਨ ਨਾ ਜਾਈ ਜੀ ਹੋ, ਜੀਹਾਂ ਦੇ ਅੰਦਰੋਂ ਅਭਿਮਾਨ ਨਹੀਂ ਦੂਰ ਹੋ ਰਿਹਾ, ਹਰ ਮਨੇ ਦੂਰ ਨਹੀਂ ਹੋ ਰਿਹਾ, ਤੀਜਾ ਅਰਥ ਹਰ, ਹੁਣ ਹਰ ਇੱਥੇ ਹਰੀ ਦਾ ਅਰਥ ਹੈ, ਹੇ ਹਰੀ ਵਾਹਿਗੁਰੂ, ਜੀਆਂ ਦੇ ਅੰਦਰ ਅਭਿਮਾਨ ਨਹੀਂ ਜਾ ਰਿਹਾ, ਅਭਿਮਾਨ ਕਰਕੇ ਅਭਿਮਾਨੇ ਪੈ ਪਚੀ ਹੈ, ਅਭਿਮਾਨ ਦੇ ਵਿੱਚ ਪੈ ਮੈਨੇ ਪੈ ਕੇ ਪਚੀਆ ਖੁਆਰ ਹੋ ਰਹੇ ਨੇ। ਹਾਂਜੀ
ਅਭਿਮਾਨੇ ਪੈ ਪਚੀ ਹੈ,
ਠੀਕ ਹੋ ਗਿਆ ਦਾ ਅਰਥ, ਅੱਗੇ ਚੱਲੋ,
ਭੁੱਲਣ ਵਿੱਚ ਕੀਆ ਸਭ ਕੋਈ,
ਹੇ ਵਾਹਿਗੁਰੂ ਭੁੱਲਣ ਵਿੱਚ ਤੂੰ ਹੀ ਕੀਤਾ ਸਾਰਿਆਂ ਨੂੰ, ਤਾਂ ਹੀ ਭੁਲਾਏ ਨੇ ਜੀ, ਜ਼ੋਰ ਨਹੀਂ ਕਿ ਹੁਣ ਨਿਲਣਾ ਹੋਣਾ, ਪੁੱਛਿਆ ਸੀ ਸਿੱਖਾਂ ਨੇ ਵੀ ਮਹਾਰਾਜ ਜੀਵ ਸੁਤੰਤਰ ਹੈ ਕਿ ਪਰਤੰਤਰ ਹੈ, ਸੁਣ ਪਰਤੰਤਰ ਹੈ ਕਿ ਸੁਤੰਤਰ ਹੈ, ਪਰਤੰਤਰ ਹੈ, ਅਧੀਨ ਹੈ ਕਿਸੇ ਦੇ,
ਆਪ ਨਾ ਭੁੱਲੇ,
ਆਪ ਨਹੀਂ ਭੁੱਲਦਾ, ਕਰਤਾ ਆਪ ਨਾ ਭੁੱਲੇ,
ਕਰਤਾ ਆਪ ਨਾ ਭੁੱਲੇ,
ਉਹ ਨਹੀਂ ਭਾਈ ਭੁੱਲਦਾ, ਪਰਮੇਸ਼ੁਰ ਜੀਆਂ ਨੂੰ ਭੁਲਾ ਦਿੰਦਾ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਆਉਂਦਾ ਨਾ ਬਾਣੀ 'ਚ,
ਨਾਨਕ ਸੱਚ ਨਾਮ ਨਿਸਤਾਰਾ।
ਹਾਂਜੀ
ਕੋ
ਨਾਨਕ ਸੱਚ ਨਾਮ ਨਿਸਤਾਰਾ, ਮਾਰੀ ਕਹਿੰਦੇ ਫਿਰ ਭਾਈ ਸੱਚੇ ਨਾਮ ਦੁਆਰਾ ਹੀ, ਸੱਚੇ ਸੱਚੇ ਵਾਹਿਗੁਰੂ ਦੇ ਨਾਮ ਨੂੰ ਜਪ ਕੇ ਹੀ ਨਿਸਤਾਰਾ ਜੀਵ ਦਾ ਹੋ ਸਕਦਾ, ਅਧੀਨ ਰਹਿ ਕੇ ਹੀ, ਇਹ ਨਾ ਕਿਹਾ ਵੀ ਮੈਂ ਕਿਸੇ ਦੇ ਮੈਂ ਅਧੀਨ ਨਹੀਂ, ਮੈਂ ਸੁਤੰਤਰ ਹਾਂ, ਇਹ ਬੋਲੀ ਨਾ ਬੋਲੇ ਕੋਈ, ਜੇ ਨਿਸਤਾਰਾ ਕਰਾਉਣਾ, ਭੁੱਲਣ ਵਾਲਾ ਹੀ ਸਮਝੇ ਆਪਣੇ ਆਪ ਨੂੰ,
ਕੋ ਗੁਰ ਪ੍ਰਸਾਦ ਅਕੁੱਲਾ,
ਹਾਂ ਕੋਈ ਭਾਈ ਗੁਰੂ ਦੀ ਕਿਰਪਾ ਕਰਕੇ ਵਿਰਲਾ ਹੀ ਬੰਧਣਾ ਤੋਂ ਅਕੁੱਲਾ ਮੈਨੇ ਛੁੱਟਦਾ, ਅਕੁੱਲਾ ਦਾ ਅਰਥ ਛੁਟਕਾਰਾ ਹੁੰਦਾ ਹੈ, ਖਲਾਸੀ ਹੁੰਦੀ ਹੈ। ਬਸ ਇੱਥੇ ਤੱਕ ਤੁਸੀਂ ਇਹਨੂੰ ਪੜ੍ਹ ਲਓ, ਹੁਣ ਸਾਰੇ ਹਾਜ਼ਰੀ ਲਵਾ ਲਓ, ਇੱਥੋਂ ਪੜ੍ਹ ਲਓ ਪਿੱਛੇ ਤੋਂ, ਦੂਜੇ ਬੰਦ ਤੋਂ ਪੜ੍ਹ ਲਓ, ਫਿਰ ਛੇਵੇਂ 'ਤੇ ਪੜ੍ਹ ਲਓ, ਨਹੀਂ ਅਗਲੀ ਨਹੀਂ ਪੜ੍ਹਨੀ, ਇਸੇ ਨੂੰ ਪੜ੍ਹਨਾ ਦੁਬਾਰੇ, ਗੁਰਮੁਖ ਅਲਿਪਤ ਇੱਥੋਂ ਪੜ੍ਹ ਲਓ, ਜਿਹੜਾ ਛੇਵਾਂ ਬੰਦ ਹੈ ਨਾ, ਗੁਰਮੁਖ ਅਲਿਪਤ
ਗੁਰਮੁਖ ਲਿਪਤ
ਲੇਪ ਕਦੇ ਨਾ ਲਾਗੈ
ਲੇਪ ਕਦੇ ਨਾ ਲਾਗੈ
ਸਦਾ ਰਹੇ ਸਰਣਾਈ
ਸਦਾ ਰਹੇ ਸਰਣਾਈ
ਪੜ੍ਹ ਅੱਗੇ ਹੁਣ ਮਨਮੁਖ ਬੋਲੋ ਸਾਰੇ
ਮਨਮੁਖ ਮੁਗਦ ਆਗੈ ਚੇਤੈ ਨਾਹੀ ਦੁੱਖ ਲਾਗੈ ਪਛਤਾਈ
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 ਪਛੋਤਾਈ ਨੀ ਪਛਤਾਈ
ਪਛਤਾਈ
ਹਾਂਜੀ
ਆਪੇ ਕਰੇ ਕਰਾਈ ਕਰਤਾ ਜਿਹਨੇ ਚਾਰਨਾ ਚਾਈ
ਹਰ ਅਭਿਮਾਨੀ ਮਹਾਰਾਜ ਅਭਿਮਾਨੀ ਥੋੜੋ ਨੇ ਇੱਕ ਵਾਰੀ ਹੋਰ ਪੜ ਲਓ ਇਹਨੂੰ ਹਰ
ਅਭਿਮਾਨ
ਦੇਖੋ ਅੱਧੇ ਕੁ ਚੁੱਪ ਕਰ ਗਿਆ ਵੀ ਕਿਤੇ ਗਲਤ ਨਾ ਹੋ ਜਾਏ ਚੁੱਪੇ ਕਰ ਜਾਓ ਵਾਹਿਗੁਰੂ ਸਾਰੇ ਬੋਲੋ ਇਕੱਠੇ
ਕਰਤਾ ਆਪ ਨਾ ਭੁੱਲੈ ਨਾਨਕ ਸੱਚ ਨਾਮ ਨਿਰਸਤਾਰਾ ਜੋ ਕਰ ਪ੍ਰਸਾਦਿ
ਭੁੱਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।